ਦਾ ਇਹ ਦੂਜਾ ਹਾਦਸਾ ਜਿਸ ਵਿਚ 21 ਲੋਕਾਂ ਦੀ ਮੌਤ ਹੋਈ ਹੈ। ਬੱਸ ਸ਼ਨੀਵਾਰ ਸ਼ਾਮ ਵੈਨਿਸ ਬੋਰੋ ਦੇ ਮੇਸਟਰੇ ਦੇ ਵਿਚ ਇਕ ਇਮਾਰਤ ਦੇ ਨਾਲ ਟਕਰਾ ਗਈ। ਮੇਅਰ ਲੁਇੰਗੀ ਬਰੁੰਗਨਾਰੋ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਜ਼ਖਮੀਆਂ ਦੀ ਹਾਲਤ ਗੰਭੀਰ ਨਹੀਂ ਹੈ। 3 ਅਕਤੂਬਰ ਨੂੰ ਵਿਦੇਸ਼ੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਆਲ ਇਲੈਕਟ੍ਰਾਨਿਕ ਬੱਸ ਮੇਸਟਰੇ ਦੇ ਵਿਚ ਇਕ ਉੱਚੀ ਗਲੀ ਤੋਂ ਮਾਰਗੇੜਾ ਦੇ ਭਾਈਚਾਰੇ ਨੇੜੇ ਇਕ ਕੈਂਪਿੰਗ ਸਾਈਟ ਤੇ ਜਾ ਰਹੀ ਸੀ। ਬੱਸ ਰੇਲ ਪਟੜੀਆਂ ਦੇ ਨੇੜੇ ਹਾਦਸਾਗ੍ਰਸਤ ਹੋਣ ਤੋਂ ਕੁਝ ਮੀਟਰ ਪਹਿਲਾਂ ਡਿੱਗ ਗਈ ਜਿੱਥੇ ਇਸ ਵਿਚ ਅੱਗ ਲੱਗ ਗਈ। ਇਸ ਹਾਦਸੇ ਦੇ ਵਿਚ ਇਟਾਲੀਅਨ ਡਰਾਈਵਰ ਅਤੇ 20 ਵਿਦੇਸ਼ੀ ਸੈਲਾਨੀ ਮਾਰੇ ਗਏ। ਸ਼ਹਿਰ ਦੇ ਅਧਿਕਾਰੀਆਂ ਨੇ ਸੁਝਾਅ ਦਿੱਤਾ ਕਿ ਡਰਾਈਵਰ ਅਲਬਰਟੋ ਰਿਜ਼ੋਟੋ, ਜਿਸ ਦਾ ਰਿਕਾਰਡ ਅਣਗੌਲਿਆ ਸੀ, ਉਸ ਨੂੰ ਦਿਲ ਦਾ ਦੌਰਾ ਪਿਆ ਹੋ ਸਕਦੈ। ਪਰ ਸਥਾਨਕ ਰੋਜ਼ਾਨਾ ਕੋਰੀਏਡੇ ਡੇਲ ਵਨੈਂਟੋ ਅਨੁਸਾਰ ਉਸ ਦੇ ਪੋਸਟਮਾਰਟਮ ਦੇ ਸ਼ੁਰੂਆਤੀ ਨਤੀਜਿਆਂ ਨੇ ਇਸ ਅੰਦਾਜ਼ੇ ਨੂੰ ਖਾਰਜ ਕਰ ਦਿੱਤੈ। ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ। ਪੱਛਮੀ ਅਫਗਾਨਿਸਤਾਨ ਦੇ ਵਿਚ ਅੱਜ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ਤੇ ਸ਼ਿੱਦਤ 6.3 ਮਾਪੀ ਗਈ ਹੈ। ਜ਼ਿਕਰਯੋਗ ਹੈ ਕਿ ਇਕ ਹਫ਼ਤੇ ਪਹਿਲਾਂ ਵੀ ਅਫਗਾਨਿਸਤਾਨ ਦੇ ਇਸੇ ਹਿੱਸੇ ਵਿਚ ਤੇਜ਼ ਭੂਚਾਲ ਆਇਆ ਸੀ ਤੇ ਭੂਚਾਲ ਦੇ ਝਟਕਿਆਂ ਦੇ ਕਰਕੇ ਹਜ਼ਾਰਾਂ ਲੋਕ ਮਾਰੇ ਗਏ ਸਨ ਤੇ ਪਿੰਡਾਂ ਦੇ ਪਿੰਡ ਜ਼ਮੀਨ ਦੋਜ਼ ਹੋ ਗਏ ਸਨ। ਅਮਰੀਕਾ ਦੇ ਭੂਗੋਲਿਕ ਸਰਵੇਖਣ ਵਿਭਾਗ ਦੇ ਅਨੁਸਾਰ ਅੱਜ ਆਏ ਭੂਚਾਲ ਦਾ ਕੇਂਦਰ ਹੈਰਾਤ ਤੋਂ ਲਗਭਗ 34 ਕਿਲੋਮੀਟਰ ਦੂਰ ਜ਼ਮੀਨ ਤੋਂ 8 ਕਿਲੋਮੀਟਰ ਹੇਠਾਂ ਸੀ। ਸੰਸਥਾ ਸੇਵ ਦੀ ਚਿਲਡਰਨ ਅਨੁਸਾਰ ਭੂਚਾਲ ਦੇ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਹੈਰਾਤ ਦੇ ਸਥਾਨਕ ਹਸਪਤਾਲ ਦੇ ਵਿਚ 153 ਜ਼ਖਮੀਆਂ ਨੂੰ ਦਾਖਲ ਕਰਵਾਇਆ ਗਿਆ। ਭੂਚਾਲ ਦੇ ਕਾਰਨ ਬਲੋਚ ਇਲਾਕੇ ਦੇ ਰਾਬਤ ਸੰਗੀ ਜ਼ਿਲ੍ਹੇ ਦੇ ਵਿਚ ਭਾਰੀ ਤਬਾਹੀ ਹੋਈ ਤੇ ਕਈ ਪਿੰਡ ਉਜੜ ਗਏ ਨੇ। ਹੈਰਾਤ ਸੂਬੇ ਦੇ ਵਿਚ ਐਮਰਜੈਂਸੀ ਰਾਹਤ ਟੀਮ ਦੇ ਮੁਖੀ ਮੁਹੰਮਦ ਜ਼ਾਹਿਰ ਨੂਰ ਜ਼ਈ ਨੇ ਦਸਿਆ ਕਿ ਮੌਤਾਂ ਦਾ ਅੰਕੜਾ ਵੱਧ ਸਕਦਾ ਹੈ। ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਚੱਲ ਰਹੀ ਜੰਗ ਦੇ ਕਾਰਨ ਆਸਟ੍ਰੇਲੀਆ ਦੇ ਵਿਚ ਫਲਸਤੀਨ ਪੱਖੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਇਸ ਦੌਰਾਨ ਵੱਡੀ ਗਿਣਤੀ ਦੇ ਇਕੱਠੇ ਹੋ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਨ੍ਹਾਂ ਰੈਲੀਆਂ ਦੇ ਮੱਦੇਨਜ਼ਰ ਸਿਡਨੀ, ਮੈਲਬਰਨ, ਬ੍ਰਿਸਬਨ ਅਤੇ ਐਡੀਲੈਂਡ ਦੀਆਂ ਸੜਕਾਂ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਪੁਲਿਸ ਅਨੁਸਾਰ ਮੁਜ਼ਾਹਰੇ ਸ਼ਾਂਤੀਪੂਰਵਕ ਰਹੇ ਅਤੇ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ। ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ ਦੇ ਵਿਚ ਫਲਸਤੀਨ ਦੇ ਝੰਡੇ ਅਤੇ ਸ਼ਾਂਤੀ ਕਾਇਮ ਰੱਖਣ ਵਾਲੇ ਬੈਨਰ ਫੜੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਸਮੇਤ ਹੋਰ ਮੁਲਕਾਂ ਨੂੰ ਵੀ ਇਸ ਜੰਗੀ ਹਾਲਾਤ ਚੋਂ ਗੁਜ਼ਰ ਰਹੇ ਫਲਸਤੀਨ ਨੂੰ ਬਾਹਰ ਕੱਢਣ ਚ ਯੋਗਦਾਨ ਪਾਉਣਾ ਚਾਹੀਦਾ। ਉਨ੍ਹਾਂ ਨੇ ਦੁਨੀਆਂ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਰੂਸ ਵੱਲੋਂ ਯੂਕਰੇਨ ਤੇ ਕੀਤੇ ਗਏ ਹਮਲਿਆਂ ਦੌਰਾਨ 6 ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ। ਸਥਾਨਕ ਗਵਰਨਰ ਅਲੈਕਸੈਂਡਰ ਪ੍ਰੋਕਿਦਿਨ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਪਿਛਲੇ ਹਫ਼ਤੇ ਖੈਰਸਨ ਇਲਾਕੇ ਚ ਸੁੱਟੇ ਗਏ 100 ਤੋਂ ਵੱਧ ਬੰਬਾਂ ਮਗਰੋਂ 2 ਵਿਅਕਤੀ ਮਾਰੇ ਗਏ, ਜਦਕਿ 3 ਹੋਰ ਵਿਅਕਤੀ ਜ਼ਖਮੀ ਹੋ ਗਏ ਨੇ। ਫੌਜੀ ਅਧਿਕਾਰੀ ਰੋਮਨ ਮਰੋਚਕੋ ਨੇ ਦਸਿਆ ਕਿ ਬਾਅਦ ਵਿਚ ਸੁੱਟੇ ਗਏ 2 ਹੋਰ ਬੰਬਾਂ ਦੇ ਕਾਰਨ ਜਿੱਥੇ ਲਗਭਗ ਅੱਧੇ ਇਲਾਕੇ ਦੇ ਵਿਚ ਹਨੇਰਾ ਛਾ ਗਿਆ, ਉਥੇ ਹੀ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਸਥਾਨਕ ਅਧਿਕਾਰੀ ਨੇ ਦਸਿਆ ਕਿ ਦੁਨਿਸਤਕ ਇਲਾਕੇ ਦੇ ਵਿਚ ਵੀ 2 ਹੋਰ ਵਿਅਕਤੀ ਮਾਰੇ ਗਏ, ਜਦਕਿ ਖਾਰਕਿਵ ਖਿੱਤੇ ਦੇ ਵਿਚ ਇਕ ਘਰ ਤੋਂ ਹੋਏ ਮਿਜ਼ਾਈਲੀ ਹਮਲੇ ਕਾਰਨ 57 ਸਾਲਾ ਬਜ਼ੁਰਗ ਵਿਅਕਤੀ ਤੇ 54 ਸਾਲਾ ਬਿਰਧ ਔਰਤ ਦੀ ਮੌਤ ਹੋ ਗਈ। ਇਸ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਪੱਛਮੀ ਰੂਸ ਦੇ ਰਾਤ ਸਮੇਂ ਕੀਤੇ ਗਏ ਹਮਲੇ ਦੌਰਾਨ ਯੂਕਰੇਨ ਨੇ 27 ਡਰੋਨ ਦਾਗੇ ਸਨ। ਅਧਿਕਾਰੀ ਨੇ ਦਸਿਆ ਕਿ ਇਸ ਦੌਰਾਨ ਕੁਰਸਕ ਖਿੱਤੇ ਚ 18 ਡਰੋਨ ਦੇਗ ਦਿੱਤੇ ਗਏ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਹਮਾਸ ਦੇ ਹਮਲੇ ਵਿਚ ਭਾਰਤੀ ਮੂਲ ਦੀਆਂ 2 ਇਸਰਾਈਲੀ ਮਹਿਲਾ ਸੁਰੱਖਿਅਤ। ਕੈਂਸਰ ਤੋਂ ਜੰਗ ਹਾਰੀ ਸਾਬਕਾ ਮਿਸ ਵਰਲਡ ਮੁਕਾਬਲੇਬਾਜ਼ 26 ਸਾਲਾਂ ਵਿਚ ਦੁਨੀਆਂ ਨੂੰ ਕਿਹਾ ਅਲਵਿਦਾ। ਨੇਤਨਯਾਹੂ ਦੇ ਸਮਰਥਨ ਦੇ ਵਿਚ ਆਏ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ। ਅਮਰੀਕਾ ਵਿਚ ਹੋਏ ਸੜਕ ਹਾਦਸੇ ਚ ਭਾਰਤੀ ਅਮਰੀਕੀ ਦੀ ਹੋਈ ਮੌਤ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਹੁਣ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੋਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca। ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਇਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲਸ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में है। टर्म्स एंड कंडीशन अप्लाई।
खूबसूरती ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20-25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ, ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9982।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ, ਜਾਂ ਸਾਡੀ ਵੈਬਸਾਈਟ eawaz.com। ਲੋਕਲ ਨੰਬਰ 6478724900।
ਹੁਣ ਸੁਣੋ ਦੇਸ਼ ਤੇ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
जी हाँ, मोटर कार का तो मालूम नहीं, लेकिन आपको आपके बंगले तक पहुँचाएंगे। जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647-702-V23।
लाइसेंस नंबर 10394।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 9052861998। मोमिन हलाल मीट एंड ग्रोसरी।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में है। टर्म्स एंड कंडीशन अप्लाई।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਅੱਜ ਰੈਂਟਲ ਮਾਰਕੀਟ ਦੇ ਉੱਪਰ ਫੋਕਸਡ ਟਾਕ ਕਰਾਂਗੇ ਤੇ ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਡਾਕਟਰ ਸਾਹਿਬ, ਵਾਰਮ ਵੈਲਕਮ ਐਂਡ ਗੁੱਡ ਮਾਰਨਿੰਗ ਜੀ।
ਥੈਂਕ ਯੂ ਵੈਰੀ ਮਚ ਜੀ, ਕੀ ਹਾਲ ਚਾਲ?
ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਤੇ ਆਪਣਾ ਉਹ ਜਿਹੜਾ ਪ੍ਰੋਗਰਾਮ ਹੈ ਆਈ ਥਿੰਕ 23 ਤਰੀਕ ਨੂੰ ਹੈ ਨਾ?
ਡਾਕਟਰ ਅਕਬਰ ਜ਼ੈਦੀ ਆ ਰਹੇ ਨੇ ਅਕਤੂਬਰ ਦੀ 23 ਤਾਰੀਖ ਨੂੰ ਡਾਊਨ ਟਾਊਨ ਟੋਰੋਂਟੋ ਵਿੱਚ, ਟੋਰੋਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵਿੱਚ, ਤੇ 4 to 6 ਤੱਕ ਉਹ ਪ੍ਰੋਗਰਾਮ ਚੱਲਣਾ ਤੇ ਉਹਦੀ ਤਫਸੀਲ ਜਿਹੜੀ ਹੈ ਇੰਟਰਨੈਟ ਤੇ ਮੌਜੂਦ ਹੈ ਸਾਜ਼ੋ ਆਵਾਜ਼ ਤੇ, ਬੜੇ ਹੀ ਸਾਡੇ ਜਿਹੜੇ ਇੰਡੀਆ ਪਾਕਿਸਤਾਨ ਬੰਗਲਾਦੇਸ਼ ਤੇ ਸੁਣਨ ਵਾਲੇ ਨੇ ਉਹਨਾਂ ਨੂੰ ਬੜੀ ਵੈਲਕਮ ਫ੍ਰੀ ਹੈ ਇਹ ਸੈਮੀਨਾਰ ਜਿਹੜਾ ਹੈਗਾ। ਬੜੇ ਸੀਰੀਅਸ ਕਿਸਮ ਦੇ ਲੋਕ ਤੇ ਸੰਜੀਦਾ ਗੁਫ਼ਤਗੂ ਹੋਣੀ ਕਿ ਭਾਈ ਸਾਊਥ ਏਸ਼ੀਆ ਦੀ ਇਕਾਨਮੀ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ ਤੇ ਸਾਰਿਆਂ ਨੂੰ ਵੈਲਕਮ ਹੈ।
ਜੀ ਸਰ, ਬਹੁਤ ਬਹੁਤ ਥੈਂਕ ਯੂ ਜੀ। ਜਦੋਂ ਕਦੇ ਵੀ ਮੌਕਾ ਲੱਗਦਾ ਸੀ ਵੀ ਇਸ ਬਾਰੇ ਇਨਫੋਰਮੇਸ਼ਨ ਸਾਂਝੀ ਕਰਦੇ ਰਹਾਂਗੇ।
ਥੈਂਕ ਯੂ ਜੀ।
ਜੀ ਵੈਲਕਮ। ਤੇ ਡਾਕਟਰ ਸਾਹਿਬ, ਇੱਕ ਹੁਣ ਘਰਾਂ ਦੇ ਕਿਰਾਏ ਬੜੀ ਤੇਜ਼ੀ ਨਾਲ ਵੱਧ ਰਹੇ ਨੇ ਤੇ ਕਿਤੇ ਕਿਤੇ ਟੈਨੈਂਟਸ ਨੇ ਇਹ ਵੀ ਕਿਹਾ ਕਿ 12% ਤੱਕ ਵੀ ਇਨਕਰੀਜ਼ ਹੈ, ਜੋ ਅੱਜ ਮੈਂ CBC ਦੀ ਇੱਕ ਸਟੋਰੀ ਦੇਖ ਰਿਹਾ ਸੀ ਹਾਈ ਪਾਰਕ ਦੇ ਵਿੱਚ, ਤੇ ਕਿਤੇ ਕੈਪ ਲੱਗ ਵੀ ਰਹੀ ਹੈ ਕਿਤੇ ਨਹੀਂ। ਤੁਸੀਂ ਓਵਰਆਲ ਵਟ ਇਜ਼ ਹੈਪਨਿੰਗ, ਜੇ ਮੈਂ ਤੁਹਾਨੂੰ ਪੁੱਛਿਆ ਕਿ ਵਟ ਇਜ਼ ਹੈਪਨਿੰਗ ਐਂਡ ਦੇਰ ਆਰ ਡਿਫਰੈਂਟ ਕੈਟੇਗਰੀਜ਼ ਆਫ ਪੀਪਲ ਹੂ ਆਰ ਅਫੈਕਟਡ ਇਨ ਡਿਫਰੈਂਟ ਮੈਨਰਸ, ਕਈ ਪਹਿਲਾਂ ਦੇ ਕਈ ਬਾਅਦ ਚ, ਸੋ ਓਵਰਆਲ ਸਾਨੂੰ ਇੱਕ ਚੀਜ਼ ਸਮਝਾ ਦਿਓ ਕਿ ਕੀ ਚੱਲ ਕੀ ਰਿਹਾ।
ਜੀ, ਹੋ ਇਹ ਰਿਹਾ ਕਿ ਜਿਹੜੇ ਰੈਂਟਲ ਕੰਸਟਰਕਸ਼ਨ ਸੀ ਨਾ ਕੈਨੇਡਾ ਵਿੱਚ, ਉਹ 70 ਤੋਂ ਬਾਅਦ ਤੋਂ ਬੜੀ ਥੋੜੀ ਹੋਈ ਹੈ, ਤੇ ਜਿਹੜੇ ਪਰਪਸ ਬਿਲਟ ਰੈਂਟਲ ਹਾਊਸਿੰਗ ਨੇ ਉਹ ਸ਼ਾਰਟ ਸਪਲਾਈ ਚ ਨੇ, ਜਿੱਥੇ ਨੀ ਹੁੰਦੇ ਪੂਰੀ ਬਿਲਡਿੰਗ ਹੀ ਰੈਂਟਲ ਹੋਵੇ, ਉਹ ਚੁੱਕੇ ਜ਼ਿਆਦਾ ਬਣੀ ਨੀ ਤੇ ਉਹ ਹੁਣ ਡਿਮਾਂਡ ਬਹੁਤ ਜ਼ਿਆਦਾ ਹੈ, ਸਪਲਾਈ ਘੱਟ ਹੈ ਤੇ ਪ੍ਰੈਸ਼ਰ ਬਹੁਤ ਹੈ। ਅੱਛਾ, ਫਿਰ ਕੀ ਹੁੰਦਾ ਕਿ ਕੁਛ ਬਿਲਡਿੰਗ ਜਿਹੜੀ ਨੇ ਉਹ ਤੇ ਗਵਰਨਮੈਂਟ ਦਾ ਜਿਹਨੂੰ ਰੈਂਟ ਕੰਟਰੋਲ ਕਹਿੰਦੇ ਨੇ, ਅਸਲ ਵਿੱਚ ਉਹਦਾ ਵੇਕੈਂਸੀ ਡੀ ਕੰਟਰੋਲ, ਉਹ ਰੈਂਟ ਕੰਟਰੋਲ ਦੇ ਅੰਡਰ ਆਉਂਦੇ ਨੇ, ਕੁਛ ਨਹੀਂ ਆਉਂਦੀਆਂ ਨੇ। ਜਿਹੜੀ ਨਵੀਂ ਬਿਲਡਿੰਗ ਨੇ ਉਹ ਰੈਂਟ ਕੰਟਰੋਲ ਦੇ ਅੰਦਰ ਨਹੀਂ ਆਉਂਦੀਆਂ, ਤੇ ਉੱਥੇ ਜਿਹੜਾ ਇਨਕਰੀਜ਼ ਹੈ ਉਹ 2.5% ਤੋਂ ਜ਼ਿਆਦਾ ਹੋ ਸਕਦਾ ਹੈ। ਵੈਸੇ ਤਾਂ ਸਰਕਾਰ ਅਲਾਊ ਕਰਦੀ ਹੈ 2-3%, ਲੇਕਿਨ ਉਹ ਜਿਹੜੇ ਰੈਂਟ ਕੰਟਰੋਲ ਦੇ ਅੰਦਰ ਨਹੀਂ ਆਉਂਦੇ ਉੱਥੇ ਜ਼ਿਆਦਾ ਵੀ ਹੋ ਸਕਦੇ। ਤੇ ਇਹ ਜਿਹੜੀ ਬਿਲਡਿੰਗ ਜਿਸਦਾ ਤੁਸੀਂ ਜ਼ਿਕਰ ਕਰ ਰਹੇ ਹੋ ਹਾਈ ਪਾਰਕ ਦੇ ਨੇੜੇ, ਉੱਥੇ ਉਹਨਾਂ ਨੇ ਕੁਛ ਰੈਂਟਰਸ ਨੂੰ ਨੋਟਿਸ ਗਿਆ ਕਿ ਜੀ ਤੁਹਾਡਾ ਜਿਹੜਾ ਰੈਂਟ ਹੈ ਉਹ 10-12% ਵੱਧ ਜਾਣਾ, ਤੇ ਉਹ ਜਿਹੜੀ ਕੰਪਨੀ ਹੈ ਉਹਦਾ ਖਿਆਲ ਇਹ ਆ ਕਿ ਚੂੰਕਿ ਰੈਂਟ ਪਹਿਲਾਂ ਹੀ ਘੱਟ ਸਨ ਤੇ ਇਹ ਇਨਕਰੀਜ਼ ਜਿਹੜੀ ਹੈ ਉਹ ਮਾਰਕੀਟ ਰੈਂਟ ਦੇ ਮੁਤਾਬਿਕ ਹੋ ਰਹੀ ਹੈ, ਲੇਕਿਨ ਜਿਹੜੇ ਪੈਸੇ ਦੇ ਨੇ ਉਹ ਕਹਿੰਦਾ ਜੀ ਮੈਂ 20-12% ਜਿਹੜਾ ਮੇਰਾ ਰੈਂਟ ਵੱਧ ਗਿਆ ਤੇ $1,200 ਸਾਲ ਦਾ, ਤੇ ਮੈਂ ਉਹ ਕਿਧਰ ਦੇਣਾ। ਤੇ ਇਹ ਟਫ ਸਿਚੁਏਸ਼ਨ ਹੈ, ਇਨਫਲੇਸ਼ਨ ਦੀ ਵਜ੍ਹਾ ਦੇ ਨਾਲ ਖਰਚੇ ਵੱਧ ਗਏ ਨੇ ਹਰ ਤੇ, ਲੋਕਾਂ ਦੇ ਵੀ ਵੱਧ ਗਏ ਨੇ, ਲੇਕਿਨ ਜਿਹੜੇ ਲੈਂਡਲੋਰਡ ਨੇ ਉਹਨਾਂ ਵੀ ਖਰਚੇ ਵੱਧ ਗਏ ਨੇ ਕਿ ਉਹ ਜਿਹੜੀ ਬਿਲਡਿੰਗ ਆਪਰੇਟ ਕਰ ਰਹੇ ਨੇ ਉਹ ਬਿਲਡਿੰਗ ਆਪਰੇਸ਼ਨ ਦੀ ਕੋਸਟ ਵੱਧ ਗਈ ਨੇ। ਤੇ ਕਾਫੀ ਟਫ ਸਿਚੁਏਸ਼ਨ ਹੈ, ਤੇ ਸਿਚੁਏਸ਼ਨ ਦਾ ਹੱਲ ਸਿਰਫ ਇਹੀ ਹੈ ਕਿ ਜਿਹੜੀ ਹਾਊਸਿੰਗ ਸਪਲਾਈ ਹੈ ਉਹ ਵਧੇ, ਰੈਂਟਲ ਕੰਸਟਰਕਸ਼ਨ ਜਿਹੜੀ ਉਹਨੂੰ ਕਾਫੀ ਵਧਾਉਣਾ ਪੈਣਾ, ਉਹ ਵਧੀ ਨਹੀਂ ਇੱਥੇ। ਮੈਂ ਬਤਾ ਰਿਹਾ ਸਨ 70-71 ਜ਼ਿਆਦਾ ਘਰ ਰੈਂਟਲ ਘਰ ਬਣਦੇ ਸਨ, ਜਿਹੜੀ ਅਪਾਰਟਮੈਂਟ ਬਿਲਡਿੰਗ ਜਿਹੜੇ ਤੁਸੀਂ ਅਗਰ ਟੋਰਾਂਟੋ ਜਾਂ ਵੈਨਕੂਵਰ ਵਿੱਚ ਸੈਰ ਕਰੋ ਤੇ ਜਿਹੜੀ ਪਰਪਸ ਬਿਲਟ ਰੈਂਟਲ ਬਿਲਡਿੰਗ ਨੇ ਉਹ 60-70 ਬਣੀ ਨੇ, ਨਵੀਂ ਬਿਲਡਿੰਗਾਂ ਥੋੜੀਆਂ ਬਣੀਆਂ ਨੇ ਬਾਅਦ ਵਿੱਚ, ਤੇ ਉਹ ਸਪਲਾਈ ਘੱਟ ਹੋਣੇ ਦੀ ਵਜ੍ਹਾ ਦੇ ਨਾਲ ਜਿਹੜਾ ਰੈਂਟ ਤੇ ਬੜਾ ਪ੍ਰੈਸ਼ਰ, ਤੇ ਰੈਂਟਲ ਹਾਊਸ ਹੋਲਡ ਫੀਲ ਕਰ ਰਹੇ ਨੇ ਉਹਨਾਂ ਦੇ ਰੈਂਟ ਜਿਹੜੇ ਨੇ ਉਹ ਅਚਾਨਕ ਵੱਧ ਜਾਂਦੇ ਨੇ, ਤੇ ਇਟਸ ਪ੍ਰੈਸ਼ਰਾਈਜ਼ਿੰਗ ਅ ਲੋਟ ਆਫ ਪੀਪਲ।
ਕਿਉਂਕਿ ਮੈਂ ਵੀ ਜਦੋਂ ਆਇਆ ਸੀ ਆਟਵਾ ਰਿਹਾ ਮੈਂ ਕੁਛ ਚਿਰ, ਤੇ ਉੱਥੇ ਮਿੰਟੋਸ ਦੀਆਂ ਬਿਲਡਿੰਗ ਸੀਗੇ, ਉਹ ਵੀ ਮੈਨੂੰ ਇਹ ਕਹਿੰਦੇ ਸੀ ਕਿ 60s ਦੇ ਬਣੇ, ਉਹ ਮੈਂ ਸਾਰੇ ਰੈਂਟਲ ਹੀ ਸੀਗੇ, 10-12 ਮੰਜ਼ਿਲਾਂ ਦੀਆਂ ਬਿਲਡਿੰਗ ਨੇ, ਅੱਜ ਵੀ ਲੋਕ ਉੱਥੇ ਰੈਂਟ ਕਰਕੇ ਰਹਿ ਰਹੇ ਨੇ। ਪਰ ਜਿਵੇਂ ਡਾਕਟਰ ਸਾਹਿਬ ਆਪਾਂ ਹੁਣ ਰੈਂਟਲ ਦੀ ਕ੍ਰਾਈਸਿਸ ਦੀ ਗੱਲ ਕਰ ਰਹੇ ਹਾਂ, ਔਰ ਕੁਛ ਦੇਰ ਬਾਅਦ ਹੀ ਓਨਟੈਰੀਓ ਲੈਜਿਸਲੇਸ਼ਨ ਦੇ ਵਿੱਚ ਵੀ ਬਿੱਲ ਲੈ ਕੇ ਜਾਣਾ ਗ੍ਰੀਨ ਬੈਲਟ ਨੂੰ ਰਿਵਰਸ ਕਰਨ ਵਾਲਾ, ਆਲਮੋਸਟ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਕੰਟਰੋਵਰਸੀ ਹੋਈ ਹੈ ਉਹਦੀ, ਤੇ ਉਸ ਪੋਜੀਸ਼ਨ ਨੂੰ ਦੇਖਦੇ ਹੋਏ ਜਿਹੜੇ ਸਰਕਾਰ ਨੇ ਐਫਰਟ ਕੀਤੇ ਵੀ ਹੈ ਟੂ ਈਜ਼ ਆਊਟ ਦਿਸ ਹਾਊਸਿੰਗ ਕ੍ਰਾਈਸਿਸ, ਤੇ ਉਹਦੇ ਵਿੱਚ ਵੀ ਏਦਾਂ ਦੀ ਇੰਡੀਕੇਸ਼ਨ ਆ ਰਹੀਆਂ ਨੇ ਕਿ ਵੈਲਾਫਾਈਡ ਹੋ ਗਿਆ ਜਾਂ ਕਿਵੇਂ, ਹਨਾ, ਇਰੈਗੂਲੈਰਿਟੀਜ਼ ਦੀ ਗੱਲ ਆਈ ਹੈ, ਤੇ ਜੰਪਿੰਗ ਦਾ ਗਨ ਟਾਈਪ ਵੀ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਸਾਡੇ ਵੱਲੋਂ ਵੀ ਏਦਾਂ ਦੀ ਗੱਲ ਹੋ ਸਕਦੀ ਹੈ, ਪਰ ਜਿੰਨੀਆਂ ਕੀ ਇਨਵੈਸਟੀਗੇਸ਼ਨ ਹੋਈਆਂ ਨੇ ਉਹਨਾਂ 'ਚ ਇਹ ਆਇਆ ਰੋਂਗ ਡੂਇੰਗਸ ਦਾ ਮਾਮਲਾ, ਤਾਂ ਹੀ ਸਰਕਾਰ ਨੂੰ ਰਿਵਰਸ ਕਰਨਾ ਪੈ ਗਿਆ। ਹੁਣ ਜਿਹੜੀ ਕ੍ਰਾਈਸਿਸ ਹੈ ਉਸ ਤੋਂ ਬਾਅਦ ਯਕੀਨ ਵੀ ਕਿਹਦੇ ਤੇ ਕਰੀਏ ਕਿ ਕੌਣ ਇਹਨੂੰ ਹੱਲ ਕਰ ਸਕਦਾ, ਕਿਉਂਕਿ ਜਿਹੜੇ ਹੱਲ ਕਰਨ ਵਾਲੇ ਆ ਉਹ ਕਿਸੇ ਹੋਰ ਤਰ੍ਹਾਂ ਦੀ ਕੰਟਰੋਵਰਸੀ 'ਚ ਬੋਇਲ ਨੇ, ਤੇ ਫਿਰ ਕਿਵੇਂ, ਲਾਈਕ ਹੂਮ ਸ਼ੁੱਡ ਪੀਪਲ ਟਰਸਟ ਐਂਡ ਹੂਮ ਸ਼ੁੱਡ ਦੇ ਲੁੱਕ ਫੋਰਵਰਡ ਟੂ।
ਬਿਲਕੁਲ ਜੀ, ਬੜਾ ਚੰਗਾ ਸਵਾਲ ਹੈ ਕਿ ਉਹ ਕਹਿੰਦੇ ਨੇ ਜੀ ਸਹੀ ਗੱਲ ਵੀ ਗਲਤ ਤਰੀਕੇ ਦੇ ਨਾਲ ਕਰੀ ਜਾਏ ਤੇ ਮਾੜੀ ਲੱਗਦੀ ਹੈ, ਤੇ ਇਹ ਜਿਹੜੀ ਸਰਕਾਰ ਸੀ ਓਨਟੈਰੀਓ ਦੀ ਉਹਨਾਂ ਦਾ ਫੋਕਸ ਤੇ ਹੈ ਕਿ ਜੀ ਘਰ ਬਣਾਉਣੇ ਨੇ, ਲੇਕਿਨ ਉਹਨਾਂ ਨੇ ਕੰਮ ਕੀ ਕੀਤਾ ਕਿ ਇੱਕ ਬੰਦੇ ਦੇ ਹਵਾਲੇ ਕਰ ਦਿੱਤਾ, ਉਹ ਬੰਦਾ ਜਿਹੜਾ ਸੀ ਹਾਊਸਿੰਗ ਮਿਨਿਸਟਰ ਦਾ ਜਿਹੜਾ ਚੀਫ ਆਫ ਸਟਾਫ, ਉਹਨੇ ਉਹ ਕਹਿੰਦੇ ਕਿ ਨਹੀਂ ਜੀ ਇਹਨੇ ਆਪਣੀ ਮਰਜ਼ੀ ਦੇ ਨਾਲ ਫੈਸਲੇ ਕੀਤੇ ਕਿ ਜੀ ਇਹ ਜ਼ਮੀਨ ਉੱਧਰ ਜਾਏਗੀ, ਉਹ ਜ਼ਮੀਨ ਉੱਧਰ ਜਾਏਗੀ, ਇਸ ਡਿਵੈਲਪਰ ਨੂੰ ਇਹ ਦੇਣਾ, ਤੇ ਉਹ ਸਾਰਾ ਜਿਹੜਾ ਮਲਬਾ ਹੈ ਨਾ ਉਹ ਉਹਨਾਂ ਨੇ ਰਲ ਮਿਲ ਕੇ ਇੱਕ ਬੰਦੇ ਤੇ ਪਾ ਦਿੱਤਾ। ਤੇ ਸਵਾਲ ਇਹ ਪੈਦਾ ਹੁੰਦਾ ਕਿ ਮੁਲਕ ਇਸ ਤਰ੍ਹਾਂ ਤੇ ਨਹੀਂ ਚੱਲਦੇ ਨਾ ਕਿ ਤੁਸੀਂ ਕਹੋ ਕਿ ਜੀ ਇਹ ਸਾਰੀ ਗਲਤੀ ਜਿਹੜੀ ਹੈ ਇੱਕ ਬੰਦੇ ਦੀ, ਉਹਨੂੰ ਇੰਨੀ ਪਾਵਰ ਕਿੰਨੇ ਦਿੱਤੀ, ਨਾ ਉਹ ਇਲੈਕਟਿਡ ਆਫੀਸ਼ਲ ਹੈ, ਤੇ ਉਹ ਕਿਸ ਤਰ੍ਹਾਂ ਕਹਿ ਉਹ ਵੀ ਕਹਿ ਰਿਹਾ ਕਿ ਮੈਨੂੰ ਜਿਸ ਵੇਲੇ ਕੋਰਟ ਚ ਲਿਜਾਓਗੇ ਤੇ ਮੈਂ ਆਪਣੇ ਆਪ ਨੂੰ ਡਿਫੈਂਡ ਕਰਨਾ। ਉਹ ਨੀ ਕਹਿ ਰਿਹਾ ਕਿ ਮੈਂ ਕੋਈ ਗਲਤੀ ਕੀਤੀ, ਉਹ ਕਹਿੰਦਾ ਮੈਨੂੰ ਤਾਂ ਮੌਕਾ ਨੀ ਹਾਲੇ ਤੱਕ ਮਿਲਿਆ ਆਪਣੀ ਸਫਾਈ ਦੇਣ ਦਾ। ਲੇਕਿਨ ਗੱਲ ਇਹ ਆ ਕਿ ਦੇਖੋ ਜੀ ਇੱਥੇ ਜਿਹੜੀ ਮਿਨਿਸਟਰੀਆਂ ਨੇ ਨਾ, ਹਾਊਸਿੰਗ ਦੀ ਮਿਨਿਸਟਰੀ ਨੇ, ਇਨਫਰਾਸਟਰਕਚਰ ਦੀ ਮਿਨਿਸਟਰੀ ਨੇ, ਉੱਥੇ ਸੈਂਕੜੋ ਲੋਕ ਨੇ ਜਿਹੜੇ ਸਪੈਸ਼ਲਿਸਟ ਨੇ ਜਿਨ੍ਹਾਂ ਨੇ ਮਾਸਟਰਸ ਕੀਤਾ, ਪੀ ਐਚ ਡੀ ਕੀਤਾ ਇਨਫਰਾਸਟਰਕਚਰ ਚ, ਹਾਊਸਿੰਗ ਚ, ਅਰਬਨ ਡਿਵੈਲਪਮੈਂਟ ਚ। ਉਹਨਾਂ ਕੋਲੋਂ ਤਾਂ ਕਿਸੇ ਨੇ ਪੁੱਛਿਆ ਨੀ ਕਿ ਜ਼ਮੀਨ ਇੱਧਰ ਉੱਧਰ ਕਰਨੀ, ਉਹਨਾਂ ਕੋਲੋਂ ਪੁੱਛਦੇ ਕੋਈ ਪ੍ਰੋਪਰ ਕਮਿਸ਼ਨ ਬਣਾਉਂਦੇ, ਉਹ ਕਮਿਸ਼ਨ ਇਹੀ ਫੈਸਲਾ ਕਰਦਾ ਕਿ ਜੀ ਸਾਨੂੰ ਜ਼ਮੀਨ ਜ਼ਿਆਦਾ ਚਾਹੀਦੀ ਹੈ। ਐਸਾ ਨਹੀਂ ਕਿ ਕੋਈ ਫੈਸਲਾ ਦੂਜਾ ਹੁੰਦਾ, ਘਰ ਜ਼ਮੀਨ ਚ ਬੰਦੇ ਨੇ, ਜ਼ਮੀਨ ਤੇ ਬੰਦੇ ਨੇ, ਹਵਾ ਚ ਤੇ ਨਹੀਂ ਬੰਦੇ। ਤੇ ਜਿਸ ਵੇਲੇ ਸਾਡੇ ਕੋਲ ਜ਼ਮੀਨ ਜਿਹੜੀ ਹੈ ਉਹ ਮੁਨਾਸਿਬ ਨਾਲ ਲੱਭ ਰਹੀ ਹੈ, ਤੇ ਉਹਦੇ ਉਹਨੂੰ ਲੱਭਣਾ ਪੈਣਾ। ਤੇ ਅਗਰ ਉਹ ਪ੍ਰੋਪਰ ਕਮਿਸ਼ਨ ਹੁੰਦਾ, ਲੋਕ ਆ ਕੇ ਪੈਂਦੇ, ਗੱਲਬਾਤ ਹੁੰਦੀ, ਸਭ ਟ੍ਰਾਂਸਪੇਰੈਂਟ ਹੁੰਦਾ, ਤੇ ਫਸਾਦ ਨਾ ਹੁੰਦਾ। ਲੇਕਿਨ ਅਗਰ ਇਸ ਤਰ੍ਹਾਂ ਹੋ ਜਾਵੇ ਕਿ ਸਾਰੇ ਫੈਸਲੇ ਇੱਕ ਬੰਦੇ ਆਪਣੇ ਜ਼ਾਤੀ ਤੌਰ ਤੇ ਕਰੇ ਜੀ, ਮੈਂ ਉਹ ਕੁਛ ਜਗ੍ਹਾ ਤੇ ਇਸ ਤਰ੍ਹਾਂ ਵੀ ਹੋਇਆ ਕਿ ਉਹ ਕਹਿੰਦੇ ਨੇ, ਤਫਤੀਸ਼ ਪਤਾ ਚੱਲਿਆ ਕਿ ਉਹ ਚੀਫ ਆਫ ਸਟਾਫ ਆਪੇ ਗੱਡੀ ਚਲਾ ਕੇ ਲੋਕਾਂ ਦੇ ਦਫ਼ਤਰਾਂ ਚ ਗਿਆ, ਕਹਿੰਦਾ ਜੀ ਦੋ ਮੈਨੂੰ ਫਾਇਲ ਕੋਈ ਦੇ, ਤੁਸੀਂ ਜ਼ਮੀਨ ਖਾਲੀ ਕਰਾਉਣੀ। ਉਹ ਲੋਕ ਦਫ਼ਤਰ ਤੋਂ ਉਹਨਾਂ ਨੇ ਫਾਈਲਾਂ ਚੁੱਕੀਆਂ ਤੇ ਆ ਕੇ ਤੇ ਫੈਸਲੇ ਕੀਤੇ। ਅਗਰ ਵਾਕਈ ਸਾਰੀ ਗੱਲਾਂ ਸੱਚ ਨੇ, ਹਾਲਾਂਕਿ ਪ੍ਰੂਫ ਕੁਛ ਵੀ ਨਹੀਂ ਹੋਇਆ ਹਾਲੇ ਤੱਕ, ਤੇ ਫਿਰ ਤਾਂ ਪਰੇਸ਼ਾਨੀ ਹੈ। ਕਿਸ ਵੇਲੇ ਕਿਸ ਤਰ੍ਹਾਂ ਵੇਖੀਏ, ਵੇਖਣਾ ਤੇ ਫਿਰ ਵੀ ਗਵਰਨਮੈਂਟ ਦੀ ਤਰਫ਼ ਹੀ ਹੈ ਤੇ ਪ੍ਰਾਈਵੇਟ ਸੈਕਟਰ ਦੀ ਤਰਫ਼। ਗਵਰਨਮੈਂਟ ਲਈ ਇਸ ਲਈ ਕਿ ਉਹਨਾਂ ਨੇ ਇਨੇਬਲਿੰਗ ਇਨਵਾਇਰਮੈਂਟ ਪੈਦਾ ਕਰਨੀ, ਜਿਹੜੀ ਉਹ ਨਹੀਂ ਹੋ ਸਕਦੀ। ਪ੍ਰਾਈਵੇਟ ਸੈਕਟਰ ਦੀ ਵੀ ਜ਼ਿੰਮੇਵਾਰੀ ਹੈ ਕਿ ਤੁਸੀਂ ਅੱਜ ਵੀ ਘਰ ਉਸੇ ਤਰ੍ਹਾਂ ਬਣਾ ਰਹੇ ਹੋ ਜਿਸ ਤਰ੍ਹਾਂ ਅੱਜ ਤੋਂ 50 ਸਾਲ ਪਹਿਲਾਂ ਬਣਾ ਰਹੇ ਸੀ। ਪਹਿਲੇ ਵੀ ਅਗਰ ਘਰ ਇੱਕ ਲੋ ਰਾਈਜ ਘਰ ਹੈ, ਡਿਟੈਚ ਜਾਂ ਰੋ ਹਾਊਸ, ਉਹਨੂੰ ਬਣਾਉਣ 'ਚ 1.5 ਸਾਲ ਲੱਗਦਾ ਸੀ, ਹੁਣ ਵੀ 1.5 ਸਾਲ ਲੱਗਦਾ। ਦੁਨੀਆਂ ਇੰਨੀ ਤਰੱਕੀ ਕਰ ਗਈ ਹੈ, ਕੰਪਿਊਟਰਾਈਜ਼ਡ ਹੋ ਗਏ ਨੇ, ਐਨੀਮੇਸ਼ਨਸ ਆ ਗਏ ਨੇ, ਆਰਟੀਫਿਸ਼ਲ ਇੰਟੈਲੀਜੈਂਸ ਆ ਗਈ, ਕਿਉਂ ਨਹੀਂ ਅਸੀਂ ਇੱਕ ਹਫ਼ਤੇ 'ਚ ਦੋ ਹਫ਼ਤੇ 'ਚ ਘਰ ਬਣਾ ਸਕਦੇ। ਜਿਹੜੀ ਮਾਡੂਲਰ ਕੰਸਟਰਕਸ਼ਨ ਹੈ, ਪ੍ਰੀ ਫੈਬ ਕੰਸਟਰਕਸ਼ਨ ਜਿਹਨੂੰ ਕਹਿੰਦੇ ਨੇ, ਕਿ ਘਰ ਜਿਹੜੇ ਨੇ ਫੈਕਟਰੀਆਂ 'ਚ ਬਣਨ, ਉਹਦੇ ਬਾਅਦ ਸਾਈਟ 'ਤੇ ਲਾਏ ਤੇ ਦੋ ਹਫ਼ਤੇ 'ਚ ਪੂਰੇ ਕਰਕੇ ਸਾਈਟ 'ਤੇ ਖਿਲਾਰ ਦਿੱਤੇ। ਇਹ ਕੰਮ ਸਾਡੇ ਕੋਲੋਂ ਕਿਉਂ ਨਹੀਂ ਹੋ ਰਿਹਾ ਕਿ ਅਸੀਂ ਬਜਾਏ ਇਸ ਦੇ ਕਿ 1.5 ਸਾਲ 'ਚ ਘਰ ਮੁਕੰਮਲ ਹੋਏ, ਸਾਲ 6 ਮਹੀਨੇ 'ਚ ਘਰ ਮੁਕੰਮਲ ਕੰਪਲੀਟ ਕਰਕੇ ਸਾਈਟ 'ਤੇ ਲਾਓ, ਆਕੂਪੈਂਸੀ ਦਿਓ ਤਾਂ ਕਹਾਣੀ ਖਤਮ। ਉਹ ਕੰਮ ਵੀ ਨਹੀਂ ਹੋ ਰਿਹਾ। ਪ੍ਰਾਈਵੇਟ ਸੈਕਟਰ ਨੂੰ ਵੀ ਅੱਗੇ ਆਉਣਾ ਪੈਣਾ ਕਿ ਜਨਾਬ ਤੁਸੀਂ ਪ੍ਰੋਡਕਟੀਵਿਟੀ ਜਿਹੜੀ ਹੈ ਹਾਊਸ ਪ੍ਰੋਡਕਸ਼ਨ 'ਚ ਉਹ ਵਧਾਉਣੀ ਹੈ, ਵਰਨਾ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ 1.5 ਸਾਲ ਦੀ ਮਿਹਨਤ ਦੇ ਬਾਅਦ ਇੱਕ ਘਰ ਬਣੇ। ਉਹ ਤੋਂ 1.5 ਸਾਲ ਦਾ ਉਹਦੀ ਮਟੀਰੀਅਲ ਅਤੇ ਲੇਬਰ ਲੱਗ ਜਾਣੀ ਹੈ, ਅਤੇ ਖਰਚੇ ਹੋਰ ਵੱਧ ਜਾਣੇ ਅਤੇ ਪ੍ਰਾਈਸ ਵੀ ਜਾਣਾ। ਇਫ ਯੂ ਮੇਕ ਇਟ ਆਟੋਮੇਟਿਡ ਐਂਡ ਇਫ ਯੂ ਮੇਕ ਇਟ ਥਰੂ ਪ੍ਰੀ ਫੈਬ ਮਾਡਿਊਲਰ ਕੰਸਟਰਕਸ਼ਨ, ਵੀ ਕੈਨ ਮੇਕ ਅ ਬਿਗ ਡਿਫਰੈਂਸ। ਅਤੇ ਮੈਂ ਤਾਂ ਇਹੀ ਕਹਾਂਗਾ ਜੀ ਕਿ ਸਾਡੀ ਲੀਡਰਸ਼ਿਪ ਦੀ ਕਮੀ ਹੈ, ਬਹੁਤ ਪਬਲਿਕ ਸੈਕਟਰ ਵਿੱਚ, ਗਵਰਨਮੈਂਟ ਵਿੱਚ ਵੀ, ਅਤੇ ਲੀਡਰਸ਼ਿਪ ਦੀ ਕਮੀ ਹੈ ਪ੍ਰਾਈਵੇਟ ਸੈਕਟਰ ਵਿੱਚ। ਇੱਕ ਇਮੈਜੀਨੇਸ਼ਨ ਦਾ ਕ੍ਰਾਈਸਿਸ ਆਇਆ, ਕਿਉਂਕਿ ਇਮੈਜਿਨ ਨਹੀਂ ਕਰ ਸਕਦੇ ਲੋਕ ਕਿ ਇਸ ਮਸਲੇ ਤੋਂ ਬਾਹਰ ਕਿਸ ਤਰ੍ਹਾਂ ਨਿਕਲਾ ਜਾਣ, ਹਾਲਾਂਕਿ ਨਿਕਲਣ ਦੇ 100 ਰਾਸਤੇ ਨੇ।
ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਹੋਰ ਦੇਖ ਰਿਹਾ ਸੀਗੇ ਮੈਂ ਕਿ ਸਾਡੀ ਜਿਹੜੀ ਲੋੜ ਹੈ ਇਸ ਟਾਈਮ, ਮੈਜੋਰਿਟੀ ਆਫ ਜਿਹੜੀ ਕ੍ਰਾਈਸਿਸ ਹੈ, ਇਟਸ ਬਿਕੋਜ਼ ਆਫ ਅਫੋਰਡੇਬਿਲਿਟੀ। ਇਹਦਾ ਮਤਲਬ ਸਾਨੂੰ ਲੋ ਕੋਸਟ ਜਿਹੜੇ ਲੋਕ ਨੇ ਜਿਨ੍ਹਾਂ ਨੇ ਜਾ ਕੇ ਲੇਬਰ ਕਰਨੀ ਹੈ, ਸਟੋਰਾਂ ਤੇ ਕੰਮ ਕਰਨਾ, ਉਹ ਇੰਨੇ ਮਹਿੰਗੇ ਘਰਾਂ 'ਚ ਨਹੀਂ ਰਹਿ ਸਕਦੇ। ਸੋ ਉੱਦਾਂ ਦੇ ਘਰ ਬਣਾਉਣ ਦੀ ਬੜੀ ਲੋੜ ਸੀਗੀ। ਹਾਈ ਰਾਈਜ ਬਿਲਡਿੰਗ ਬਣਾਓ, 100-150 ਮੰਜ਼ਿਲਾਂ ਦੀਆਂ ਤਾਂ ਸਮਝ ਆਉਂਦੀਆਂ ਨੇ, ਪਰ ਜਿਹੜੇ ਪ੍ਰੋਜੈਕਟ ਪਿੱਛੇ ਸਰਕਾਰ ਨੇ ਇੰਨੀ ਆਪਣੀ ਤੋਏ ਤੋਏ ਕਰਾ ਲਈ ਜਿਹਨੂੰ ਕਹਿੰਦੇ ਆ, ਉਸ ਪ੍ਰੋਜੈਕਟ ਵਿੱਚ ਤਾਂ ਇੱਦਾਂ ਦੇ ਘਰ ਬਣਾਉਣ ਵਾਲੀ ਗੱਲ ਕਿਤੇ ਨਜ਼ਰ ਨਹੀਂ ਸੀ ਆ ਰਹੀ। ਇਹ ਨਹੀਂ ਮੈਂ ਕਹਿੰਦਾ ਕਿ ਹੈ ਹੀ ਨਹੀਂ, ਪਰ ਬਹੁਤ ਥੋੜਾ ਪਾਰਟ ਆ ਉਹਦਾ। ਜੇ ਤੁਸੀਂ ਘਰ ਬਣਾਉਣੇ ਆ, ਤੁਹਾਡੇ ਕੋਲ ਬਹੁਤ ਜਗ੍ਹਾ ਐਸੀਆਂ ਡੈਂਸ ਇਲਾਕਿਆਂ 'ਚ ਮਿਲ ਜਾਣਗੀਆਂ ਜਿੱਥੇ ਤੁਸੀਂ ਵੱਡੀ ਹਾਈ ਰਾਈਜ ਬਿਲਡਿੰਗ ਬਣਾਉਂਦੇ ਹੋ, ਲੋ ਕੋਸਟ ਬਿਲਡਿੰਗ ਬਣਾਓ, ਉਹ ਤਾਂ ਲਗਜ਼ਰੀ ਦੇ ਪਲਾਨ ਬਣਨ ਲੱਗ ਗਏ, ਇਹ ਵਿੱਚ ਹੋਰ ਗੱਲਾਂ ਆ ਗਈਆਂ। ਇੱਕ ਤਾਂ ਇਹ ਚੀਜ਼ ਬੜਾ ਮਾਮਲੇ ਨੂੰ ਸ਼ੱਕੀ ਕਰ ਦਿੰਦੀ ਹੈ, ਹੈਨਾ ਜੀ, ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ। ਹੁਣ ਲਿਬਰਲ ਵੀ ਤਾਂ ਨੈਸ਼ਨਲ ਲੈਵਲ ਤੇ ਪਲਾਨ ਲੈ ਕੇ ਜਾ ਰਹੀ ਹੈ, ਤੇ ਉਸ ਪਲਾਨ ਨੂੰ ਜੇ ਤੁਸੀਂ ਐਕਸੀਕਿਊਟ ਕਰਦੇ ਨੂੰ ਦੇਖੋਗੇ, ਆਲਮੋਸਟ ਉਹਨਾਂ ਦੀ ਸਿਮਿਲਰ ਲਾਈਨ ਵੀ ਹੈ। ਜੇ ਆਪਾਂ ਪੀਸੀ ਦੇ ਪਲਾਨ ਨੂੰ ਇੱਥੇ ਦੇਖੀਏ, ਇੱਥੇ ਲਿਬਰਲ ਕੰਡੈਮ ਕਰਦੇ ਆ। ਪਿਛਲੇ ਹਫ਼ਤੇ ਮੈਂ ਖ਼ਬਰ ਪੜੀ ਜਦੋਂ ਲਿਬਰਲ ਦੇ ਪਲਾਨ ਦੀ ਗੱਲ ਕਰਦੇ ਤੇ ਬਾਕੀ ਕੰਡੈਮ ਕਰਦੇ ਆ ਕਿ ਬਈ ਤੁਸੀਂ ਵੀ ਪੈਸੇ ਲੁਟਾਉਣ ਚੱਲੇ ਹੋ। ਇੱਕ ਤਾਂ ਇਹ ਗੱਲ ਹੈ, ਪਹਿਲਾਂ ਤਾਂ ਇਸੇ ਤੇ ਤੁਹਾਡੇ ਕਮੈਂਟ ਲੈਣਾ, ਫਿਰ ਆਪਾਂ ਟ੍ਰਿਪਲ ਪੀ ਮਾਡਲ ਤੇ ਵੀ ਗੱਲ ਕਰ ਲੈਂਦੇ ਹਾਂ, ਜਿਹੜਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਹੁੰਦੀ ਹੈ ਜੀ।
ਜੀ ਬਿਲਕੁਲ, ਇਹ ਜਿਹੜੇ ਹੈ ਨਾ, ਤੁਸੀਂ ਬੜੀ ਸਹੀ ਗੱਲ ਕੀਤੀ ਕਿ ਜਿਹੜੇ ਮਾਈਕਰੋ ਹਾਊਸਿੰਗ ਹੈ ਨਾ, ਦੋ ਤਰ੍ਹਾਂ, ਇੱਕ ਹੁੰਦੀ ਜੀ ਉਹ ਪੰਜ ਸੱਤ ਬੰਦਿਆਂ ਦਾ ਨੀ, ਇੱਕ ਬੰਦਿਆਂ ਦਾ, ਯਾਨੀ ਜਿਹੜੇ ਸੀਨੀਅਰ ਨੇ ਜਿਹਨਾਂ ਦੇ ਪਾਰਟਨਰ ਜਿਹੜੇ ਨੇ ਉਹਨਾਂ ਦਾ ਧਿਆਨ ਹੋ ਗਿਆ ਤੇ ਉਹ ਇਕੱਲੇ ਰਹਿ ਗਏ ਨੇ। ਇਸੇ ਤਰੀਕੇ ਦੇ ਨਾਲ ਕੋਈ ਨਵੇਂ ਮਿਲੇਨੀਅਲਸ ਬੱਚੇ ਨੇ ਜਿਹੜਾ ਆਪਣਾ ਘਰ ਸ਼ੁਰੂ ਕਰ ਰਹੇ ਨੇ ਤੇ ਉਹਨਾਂ ਨੇ ਹਾਲੇ ਸ਼ਾਦੀ ਸ਼ੁਦੀ ਨੀ ਕੀਤੀ, ਇਕੱਲੇ ਰਹਿ ਰਹੇ ਨੇ। ਇਹ ਜਿਹੜਾ ਸਿੰਗਲ ਪਰਸਨ ਹਾਊਸ ਹੋਲਡਰ ਨੇ ਨਾ, ਇਹਦੀ ਤਾਦਾਦ ਕੈਨੇਡਾ 'ਚ ਬਹੁਤ ਵੱਧ ਰਹੀ ਹੈ। ਬਲਕਿ ਸੰਨ 2001 ਤੋਂ ਸੰਨ 2021 ਦੇ ਸੈਂਸਸ ਵਿੱਚ ਨਜ਼ਰ ਆਇਆ ਕਿ ਵਨ ਪਰਸਨ ਹਾਊਸ ਹੋਲਡਰ, ਸਿੰਗਲ ਪਰਸਨ ਹਾਊਸ ਹੋਲਡ, ਉਹਨਾਂ ਦੀ ਸਭ ਤੋਂ ਜ਼ਿਆਦਾ ਗਰੋਥ ਹੋਈ ਹੈ। ਤੇ ਕੀ ਕਰੀਏ ਫਿਰ, ਉਹਨਾਂ ਦੇ ਵਾਸਤੇ ਮਾਈਕਰੋ ਹਾਊਸਿੰਗ ਚਾਹੀਦੀ ਨਾ। ਜਿਹੜਾ ਬੰਦਾ ਹੀ ਇਕੱਲਾ ਰਹਿ ਰਿਹਾ ਉਹਨੂੰ ਕੋਈ ਤਿੰਨ ਬੈਡਰੂਮ ਤੇ ਨਹੀਂ ਚਾਹੀਦੇ, ਉਹ ਤਾਂ ਇੱਕ ਬੈਡਰੂਮ ਵਿੱਚ ਹੀ ਰਹਿ ਸਕਦਾ। ਅਗਰ ਤੁਸੀਂ ਵਨ ਬੈਡਰੂਮ ਸਿੰਗਲ ਮਾਈਕਰੋ ਹਾਊਸਿੰਗ ਜਿਹਨੂੰ ਸਟੂਡੀਓ ਅਪਾਰਟਮੈਂਟ ਵੀ ਕਹਿ ਸਕਦੇ ਨੇ, ਅਗਰ ਉਹ ਬਣਾ ਲਓ ਤੇ ਉਹ ਜ਼ਰੂਰੀ ਥੋੜੀ ਕਿ ਉਹ $5 ਲੱਖ ਦਾ $7 ਲੱਖ ਦਾ ਹੋਵੇ, ਉਹ $3 ਲੱਖ ਚ ਵੀ ਬਣਾ ਸਕਦੇ ਹੋ। ਸੋ ਯੂ ਕੈਨ ਇਕੋਨੋਮਾਈਜ਼ ਔਨ ਹਾਊਸਿੰਗ ਸਾਈਜ਼, ਉਹਨੂੰ ਜਿਹੜੀ ਡੈਮੋਗ੍ਰਾਫਿਕ ਸ਼ਿਫਟ ਹੈ ਉਹਦੇ ਨਾਲ ਲਾ ਕੇ ਉਸ ਤਰ੍ਹਾਂ ਦੀ ਹਾਊਸਿੰਗ ਬਣਾਓ। ਇੱਕ ਤਾਂ ਉਹ ਕਰੋ, ਉਹਦੇ ਨਾਲ ਕੀਮਤਾਂ ਘਟਣਗੀਆਂ। ਦੂਜੀ ਆਉਂਦੀ ਹੈ ਕਿ ਜਿਹੜੀ ਨੋ ਫ੍ਰਿਲ ਹਾਊਸਿੰਗ ਹੁੰਦੀ ਹੈ ਨਾ, ਕਿ ਜਿਹੜੇ ਕਾਊਂਟਰ ਟੋਪ ਸਸਤੇ ਹੋਣ, ਉੱਥੇ ਕੋਈ ਲਗਜ਼ਰੀ ਨਾ ਹੋ। ਯਾਨੀ ਲੋਕ ਚਾਹ ਰਹੇ ਨੇ ਕਿ ਜੀ ਮੈਨੂੰ $5 ਲੱਖ ਚ ਘਰ ਮਿਲ ਜਾਏ ਤਾਂ ਕਿ ਮੈਂ ਆਪਣੇ ਬਾਲ ਬੱਚਿਆਂ ਦੇ ਨਾਲ ਰਹਿ ਸਕਾਂ, ਤੇ ਉਹ ਵੀ ਮੁਮਕਿਨ ਹੈ। ਉਹ ਨਹੀਂ ਬਣ ਰਹੇ ਘਰ, ਵੱਡੇ ਵੱਡੇ ਬਣ ਰਹੇ ਨੇ, ਤਿੰਨ ਚਾਰ ਪੰਜ ਹਜ਼ਾਰ ਸਕੁਏਅਰ ਫੁੱਟ ਦਾ ਘਰ ਹੋ ਰਿਹਾ, ਉਹ ਜਿਹੜੇ ਨੇ ਅਫੋਰਡ ਕਰਨਾ ਮੁਸ਼ਕਿਲ ਹੁੰਦਾ। ਤੇ ਜਿਹੜੀ ਪ੍ਰਾਈਵੇਟ ਸੈਕਟਰ ਹੈ ਉਹਨੂੰ ਇੱਕ ਸਟੈਪ ਪਿੱਛੇ ਲੈ ਕੇ ਵੇਖਣਾ ਪਏਗਾ ਕਿ ਜੀ ਲੋਕਾਂ ਦੀ ਅਫੋਰਡੇਬਿਲਿਟੀ ਕਿੱਥੇ ਲਾਇਕ ਕਰਦੀ ਹੈ। ਅਗਰ ਅਫੋਰਡੇਬਿਲਿਟੀ ਲਾਇਕ ਕਰਦੀ ਹੈ ਜਿਹੜੀ ਉਹ $3 ਲੱਖ ਤੋਂ $7 ਲੱਖ ਤੱਕ, ਤੇ ਤੁਸੀਂ ਅਪਾਰਟਮੈਂਟਸ ਤੇ ਹਾਊਸਿਸ ਉਸੀ ਰੇਂਜ ਵਿੱਚ ਬਣਾਓ ਤਾਂ ਕਿ ਮੈਜੋਰਿਟੀ ਜਿਹੜੀ ਹੈ ਆਕੂਪਾਈ ਕਰ ਸਕੇ, ਤੇ ਫਿਰ ਤਾਂ ਕੰਮ ਚੱਲੇਗਾ। ਜੇ ਤੁਸੀਂ ਕੰਟੀਨਿਊ ਟੂ ਬਿਲਡ ਮੋਰ ਹੋਮਸ, ਲਗਜ਼ਰੀ ਹੋਮਸ, ਤੇ ਉਹ ਲੋਕਾਂ ਨੂੰ ਫਿਰ ਹੋਰ ਡੈਟ ਲੈਣਾ ਪੈਣਾ, ਤੇ ਹੁਣ ਸਾਡੇ $1 ਟ੍ਰਿਲੀਅਨ ਦੀ ਮੌਰਗੇਜ ਹੈ ਉਹ ਹੋਰ ਵੱਧ ਜਾਣੀ ਹੈ, ਕਿਉਂਕਿ ਪੈਸੇ ਤਾਂ ਲੋਕਾਂ ਦੇ ਕੋਲ ਹੈ ਨਹੀਂ। ਚੀਜ਼ ਅਗਰ ਮਹਿੰਗੀ ਹੋ ਜਾਏਗੀ ਤੇ ਉਹ ਡੈਟ ਤਾਂ ਹੀ ਖਰੀਦਣੀ ਹੈ, ਕਰਜ਼ਾ ਲੈ ਕੇ, ਤੇ ਕਰਜ਼ੇ ਵੱਧਦੇ ਜਾਣਗੇ। ਆਲਰੇਡੀ ਕੈਨੇਡਾ ਜਿਹੜਾ ਉਸਦੀ ਜਿਹੜੀ ਪਰ ਪਰਸਨ ਡੈਟ ਰੇਸ਼ੋ ਹੈ, ਡੈਟ ਟੂ ਗਰੋਸ ਇਨਕਮ ਰੇਸ਼ੋ, ਉਹ ਦੁਨੀਆ 'ਚ ਜਿਹੜੀ ਹਾਈਐਸਟ ਕੰਟਰੀਜ਼ ਨੇ ਉਹਨਾਂ 'ਚੋਂ ਸਭ ਤੋਂ ਜ਼ਿਆਦਾ ਜਾਂ ਹਾਈਐਸਟ ਕੰਟਰੀਜ਼ ਵਿੱਚੋਂ ਇੱਕ ਹੈ। ਯਾਨੀ ਇਹਦਾ ਮਤਲਬ ਇਹ ਆ ਕਿ ਕੈਨੇਡੀਅਨ ਜਿਹੜੇ ਨੇ ਔਨ ਐਵਰੇਜ ਜ਼ਿਆਦਾ ਮਕਰੂਜ਼ ਨੇ ਦੂਜੀ ਖੰਡ ਮੁਲਕਾਂ ਦੇ ਹਿਸਾਬ ਦੇ ਨਾਲ। ਸੋ ਵੀ ਹੈਵ ਟੂ ਫਾਈਂਡ ਅ ਹਾਊਸਿੰਗ ਫਿਊਚਰ, ਕਿ ਉਸ ਹਾਊਸਿੰਗ ਫਿਊਚਰ 'ਚ ਲੋਕਾਂ 'ਤੇ ਮਜ਼ੀਦ ਕਰਜ਼ੇ ਨਾ ਪੈਣ, ਚੀਜ਼ਾਂ ਦੀ ਕੀਮਤਾਂ, ਘਰਾਂ ਦੀ ਕੀਮਤਾਂ ਘੱਟ ਹੋਣ, ਰੈਂਟ ਘੱਟ ਹੋਣ, ਤਾਂ ਕਿ ਲੋਕਾਂ ਨੂੰ ਕਰਜ਼ੇ ਨਾ ਲੈਣ ਪੈਣ। ਇਹ ਸਾਰੀ ਚੀਜ਼ਾਂ, ਐਸਾ ਨਹੀਂ ਕਿ ਪਤਾ ਨਹੀਂ, ਮੈਂ ਦੱਸ ਰਿਹਾ ਤੇ ਸਰਕਾਰ ਨੂੰ ਨਹੀਂ ਪਤਾ, ਜਾਂ ਇਹ ਪਤਾ ਹੈ ਲੇਕਿਨ ਕੋਈ ਹਿੰਮਤ ਕਰਕੇ ਇਸ 'ਤੇ ਕੰਮ ਨਹੀਂ ਕਰ ਰਿਹਾ।
ਬਿਲਕੁਲ, ਕਿਉਂਕਿ ਮੈਂ ਵੀ ਇਹ ਦੇਖ ਰਿਹਾ ਕਿ ਜਿੱਦਾਂ ਦੀ ਅਖਬਾਰਾਂ 'ਚ ਖਬਰ ਆ ਰਹੀ ਹੈ, ਪਤਾ ਨਹੀਂ ਅਖਬਾਰ ਪੜ੍ਹਦੇ ਆ ਕਿ ਨਹੀਂ, ਜਿਹੜੇ ਲੋਕ ਹੜਤਾਲਾਂ 'ਤੇ ਬੈਠੇ ਆ, ਜਿਹੜੇ ਵੇਜ ਲਈ ਲੜ ਰਹੇ ਆ, ਮੈਂ ਨਹੀਂ ਕਹਿੰਦਾ ਆਪਾਂ ਉਹਨਾਂ ਨੂੰ ਕਹੀਏ ਕਿ ਮੈਂ ਉਹਦੇ ਫੇਵਰ 'ਚ ਜਾਉਂਦੇ, ਬਟ ਵੀ ਸ਼ੁਡ ਨੋ ਕਿ ਕਿਸ ਕੋਸਟ ਦੇ ਉੱਪਰ ਲੜਾਈ ਹੋ ਰਹੀ ਹੈ, ਮਤਲਬ ਕਿ ਕਿੰਨੀ ਵੇਜ ਦਾ ਸਟਰਗਲਿੰਗ ਵੇਜ ਕੀ ਚੱਲ ਰਹੀ ਹੈ। ਹਾਂਜੀ, ਲਿਵਿੰਗ ਵੇਜ ਨੂੰ ਵੀ ਅਸੀਂ ਛੱਡ ਦਈਏ ਕਿ ਜੇ $25 ਤੇ $30 ਤੱਕ ਬੰਦੇ ਫਾਈਟ ਕਰ ਰਹੇ ਆ, $20 ਤੋਂ $15 ਤੋਂ 20 ਤੇ ਆਉਣ ਨੂੰ, 20 ਤੋਂ 25 ਤੇ, ਤੇ ਸਾਨੂੰ ਪਤਾ ਕਿ ਲਾਰਜਲੀ ਕਿਹੜੇ ਲੋਕ ਕ੍ਰਾਈਸਿਸ 'ਚ ਆ, ਉਹਨਾਂ ਨੇ ਕੀ ਲੈਣਾ ਏਡੇ ਵੱਡੇ ਘਰਾਂ ਤੋਂ। ਤੇ ਤੁਸੀਂ ਕਹਿ ਰਹੇ ਹੋ ਜਿੱਦਾਂ ਗ੍ਰੀਨ ਬੈਲਟ ਵਾਲਾ ਬਣਾ ਦੂੰ, ਉੱਥੇ ਪੂਲ ਲਾ ਦਾਂਗੇ। ਆ ਪਿਛਲੇ ਹਫ਼ਤੇ ਸਾਨੂੰ ਆਪਣੇ ਲਿਸਨਰ ਦੇ ਰਾਜਾ ਸਾਹਿਬ, ਉਹਨਾਂ ਨੇ ਮੈਨੂੰ ਚੱਲਦੇ ਸ਼ੋਅ ਦੇ ਵਿੱਚ ਖ਼ਬਰਾਂ ਭੇਜੀਆਂ, ਸ਼ਾਇਦ ਟੋਰਾਂਟੋ ਸਟਾਰ ਦੀ ਸਟੋਰੀ ਸੀਗੀ, ਜਿਹਦੇ ਵਿੱਚ ਆ ਕਿ ਉਹ BMW ਵੀ ਆਫਰ ਕਰ ਰਹੇ, ਕਈ ਤਾਂ ਬਿਲਡਰ ਘਰ ਬਣਾ ਰਹੇ ਤੇ ਨਾਲ ਉਹ ਕਹਿੰਦੇ ਜੀ ਤੁਹਾਨੂੰ ਫ੍ਰੀ ਕਾਰ ਵੀ ਦੇ ਦਾਂਗੇ, ਫ੍ਰੀ ਪਾਰਕਿੰਗ ਵੀ ਆਫਰ ਹੋ ਰਹੀਆਂ ਨੇ। ਇੱਕ ਪਾਸੇ ਆਪਾਂ ਟੈਕਸ ਰਿਬੇਟ ਦੇਣ ਦੀ ਗੱਲ ਕਰਦੇ, ਇਹ ਟਰੂਡੋ ਵੀ ਗੱਲ ਕਰੀ ਜਾਂਦਾ, ਮਤਲਬ ਕੁੱਕੜੀ ਕਿਤੇ ਕੁੱਕੜੂ ਕਿਤੇ ਮਸਲਾ ਕਿਤੇ ਹੱਲ ਕਿਤੇ, ਉਹ ਸਮਝ ਨਹੀਂ ਆਉਂਦਾ ਘਰ ਵਿੱਚ ਗੁਆਚੀ ਸੂਈ ਵਾਲਾ ਚੱਕਰ ਹੈ, ਤੇ ਉਹ ਖੰਭੇ ਦੇ ਥੱਲੇ ਲਾਈਟ ਬਲ ਗਿਆ ਤੇ ਉੱਥੇ ਸੂਈ ਲੱਭਣ ਗਿਆ ਹੋਇਆ ਜਿਹੜੀ ਘਰ 'ਚ ਗੁਆਚੀ ਹੈ, ਪਰ ਉਹ ਕਹਿੰਦੇ ਲਾਈਟ ਉੱਥੇ ਬਲਦੀ ਹੈ, ਕਹਿੰਦੇ ਚਾਨਣ 'ਚ ਸੂਈ ਲੱਭ ਸਕਦੀ ਹੈ। ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਕਰ ਕੀ ਹੋ ਕੀ ਰਿਹਾ।
ਜੀ ਬਿਲਕੁਲ, ਥੋੜਾ ਜਿਹਾ ਜਿਹੜਾ ਹੈ ਨਾ ਡਿਸਕਨੈਕਟ ਨੂੰ ਕਹਿੰਦੇ ਨੇ, ਇਹ ਡਿਸਕਨੈਕਟ ਰਿਐਲਿਟੀ ਐਂਡ ਪਰਸੈਪਸ਼ਨ ਵਿੱਚ, ਔਰ ਬਸਾ ਕੀ ਹੁੰਦਾ ਕਿ ਜਿਹੜੀ ਸਰਕਾਰ ਜ਼ਿਆਦਾ ਅਰਸਾ ਗਵਰਨਮੈਂਟ 'ਚ ਰਹੇ ਨੇ ਤੇ ਉਹ ਫਟੀਕ ਆ ਜਾਂਦੀ ਹੈ, ਉਹ ਵੋਟਰ ਫਟੀਕ ਵੀ ਹੁੰਦੀ ਹੈ ਤੇ ਗਵਰਨੈਂਸ ਫਟੀਕ ਵੀ ਹੁੰਦੀ ਹੈ, ਕਿ ਉਹ ਜਿਹੜੇ ਨਵੇਂ ਨਵੇਂ ਖਿਆਲ ਹੁੰਦੇ ਨੇ, ਐਕਸਾਈਟਮੈਂਟ ਹੁੰਦੀ ਹੈ, ਉਹ ਘੱਟ ਜਾਂਦੀ ਹੈ। ਤੇ ਇਹ ਅਕਸਰ ਹੁੰਦਾ ਕਿ ਜਿਹੜੀ ਸਰਕਾਰ 8-10-15 ਸਾਲ ਰਹਿ ਜਾਏ ਨਾ, ਫਿਰ ਉਹਦੇ ਕੋਲ ਆਈਡੀਆ ਵੀ ਮੁੱਕ ਜਾਂਦੇ ਨੇ, ਹਿੰਮਤ ਵੀ ਮੁੱਕ ਜਾਂਦੀ ਹੈ, ਤੇ ਉਹ ਕੋਸਟ ਕਰ ਰਹੇ ਹੁੰਦੇ ਨੇ। ਤੇ ਇਹ ਕੋਸਟਿੰਗ ਵਾਲੀ ਸਿਚੁਏਸ਼ਨ ਆ ਗਈ ਸਰ ਲੱਗਦਾ ਸਾਡੇ ਕੈਨੇਡਾ 'ਚ, ਤੇ ਯਾਨੀ ਲੇਕਿਨ ਇਹਨਾਂ ਦੀ ਇੱਕ ਪਹਿਲੀ ਸਰਕਾਰ ਥੋੜੀ, ਮੈਂ ਤੇ ਤੁਹਾਨੂੰ ਦੱਸ ਰਿਹਾ ਕਿ 1970 ਤੋਂ ਲੈ ਕੇ ਅੱਜ ਤੱਕ ਜਿੰਨੀ ਵੀ ਸਰਕਾਰਾਂ ਆਈਆਂ ਨੇ 50 ਸਾਲਾਂ 'ਚ, ਉਹਨਾਂ ਨੇ ਕਿਸੇ ਨੇ ਵੀ ਹਾਊਸਿੰਗ ਤੇ ਸਹੀ ਤਰ੍ਹਾਂ ਕੰਮ ਨਹੀਂ ਕੀਤਾ। ਇਹ ਜਿਹੜਾ ਕੰਮ ਅੱਜ ਕੱਲ੍ਹ ਹੋ ਰਿਹਾ ਇਹ ਪੁਰਾਣੀ ਸਰਕਾਰਾਂ ਤੋਂ ਥੋੜਾ ਜ਼ਿਆਦਾ ਹੀ ਹੋ ਰਿਹਾ, ਸੋ ਪਹਿਲਾਂ ਨਹੀਂ ਸੀ, ਲੇਕਿਨ ਪਹਿਲਾਂ ਜਿਹੜਾ ਸੀ 1990 ਦੇ गलत हो ज्यादा प्राइवेट सैक्टर तो घर बनवाए ना असि सरकारी घर बनाए जिड़ी सोशल प्रोटेक्शन लोग खत्म कर दी हूं जेडे ने क्राइसिस लेके बैठे ने लेकिन फिर भी सोल्यूशन इन्होंने को सोल्यूशन सामने ने सोल्यूशन एक ही ने कि और ज्यादा कार बनाए जाए मैं तुम एक मिसाल दें अच्छा ये भी नहीं कि सरकार में सिर्फ असी कह रहे हैं वो बाकी इसी तरह एक और यूनिवर्सिटी है कैनेडा यूनिवर्सिटी ब्रिटिश कोलंबिया उत्थे मेरे कॉलीग ने वह सरकार को मशवरे दे रहे हैं कहते जी घर ज्यादा बनाने की लड़ ही कोई नहीं कहते देखो अल्बर्टा च घर घट ने उत्थे ते जड़े ने तो यानी पॉपुलेशन एडजस्टेड हाल घर जड़े ने अल्बर्टा च घट ने लेकिन उत्थे कीमत भी घट ने हाउसिंग सप्लाई का क्राइसिस ही कोई नहीं उस बंदे नू कौन दसे कि उस खुदा दे बंदे उत्थे अल्बर्टा च तुसी वेखो कि 1990 के बाद कैलगरी के अंदर जड़े घर बने ने 50% ऑफ द होम्स वर नॉट देयर इन 1990 48% ऑफ द होम्स वर नॉट देयर इन एडमिंटन कैलगरी इन एडमिंटन अगर चीपर ने घर है जी उन्होंने घर की कीमत कम ने इसलिए कि उन्होंने सब तो वध के घर बनाए ने 1990 तो लेके अज तक यानी कैलगरी की पॉपुलेशन है 1 मिलियन एडमिंटन की पॉपुलेशन है 1 मिलियन मोन्ट्रियाल की पॉपुलेशन है 1.7 मिलियन मोन्ट्रियाल जो काफी बड़ा शहर है कैलगरी तो भी एडमिंटन तो भी लेकिन इन दोनों शहर ने कैलगरी ने भी एडमिंटन ने भी 1990 तो लेके अज तक मोन्ट्रियाल तो कई ज्यादा घर बनाए ने एक घर बने ने तो काफी घर की कीमत कम ने लेकिन की होंगे कि मेरे जो प्रोफेसर जाके सरकार को कहते हैं कि नहीं जी घर बनाने तो कोई फर्क नहीं पैंता उन्होंने कोई एक आध नंबर समझ आता है एक आध नंबर उन्होंने पल्ले पड़ जाता पै जाता वह जाके और मशवरे देते हैं गलत तो कहानी सिर्फ एक ही है कि घर बनने तो कीमत घट होगी और घर भी यह नहीं कि मैं तो सरकार को यही कह रहा कि देखो जी अफोर्डेबिलिटी का क्राइसिस है तुम अफोर्डेबल घर बनाओ ਤੁਸੀਂ ਪਹਿਲੇ ਉਹਨਾਂ ਲੋਕਾਂ ਵਾਸਤੇ ਘਰ ਬਣਾਓ ਜਿਹਨਾਂ ਦੇ ਕੋਲ ਨਹੀਂ ਨੇ ਜਿਹੜੇ ਕਿਰਾਏ ਵੀ ਨਹੀਂ ਦੇ ਸਕਦੇ ਬਜਾਏ ਇਸ ਕਿ ਤੁਸੀਂ ਕਹੋ ਜੀ ਇਹ ਸਾਡੀ ਸਬਸਿਡੀਜ਼ ਨੇ ਤੇ ਲੋਕ ਉਹਦੇ ਸਬਸਿਡੀਜ਼ ਨੂੰ ਲੈ ਕੇ ਤੇ ਹੋਰ ਵੱਡੇ ਵੱਡੇ ਘਰ ਬਣਾਉਣ ਸ਼ੁਰੂ ਕਰ ਦੇਣ ਹਾਊਸਿੰਗ ਅਫੋਰਡੇਬਿਲਿਟੀ ਕ੍ਰਾਈਸਿਸ ਉੱਥੇ ਹੀ ਰਹਿਣਾ ਜ਼ਰੂਰਤ ਇਹ ਹੈ ਕਿ ਜਿਹਨਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਜਿਹੜੇ ਲੋਅ ਇਨਕਮ ਹਾਊਸ ਹੋਲਡਸ ਨੇ ਸਾਡੀ ਸਾਰੀ ਤਵੱਜੋ ਉੱਥੇ ਹੋਣੀ ਚਾਹੀਦੀ ਹੈ ਕਿ ਕਿਉਂ ਨਹੀਂ ਅਸੀਂ 2 ਮਿਲੀਅਨ ਘਰ ਬਣਾ ਸਕਦੇ ਅਫੋਰਡੇਬਲ ਹੋਮ ਕੈਨੇਡਾ 'ਚ ਸਰਕਾਰ ਐਲਾਨ ਕਰਦੇ ਕਿ ਜੀ ਅਸੀਂ ਫੈਸਲਾ ਕੀਤਾ ਕਿ 20 ਲੱਖ ਘਰ ਕੋਸਟ ਟੂ ਕੋਸਟ ਅਫੋਰਡੇਬਲ ਰੈਂਟਲ ਅਸੀਂ ਬਣਾਉਂਦੇ ਨੇ ਇਹ ਸਾਡਾ ਮੈਂਡੇਟ ਹੈ ਅਸੀਂ ਕਰਾਂਗੇ ਤਾਂ ਕਿ 10 ਸਾਲ ਦੇ ਬਾਅਦ ਕੈਨੇਡਾ 'ਚ ਕਿਸੇ ਨੂੰ ਅਫੋਰਡੇਬਲ ਰੈਂਟ ਦਾ ਪ੍ਰੋਬਲਮ ਨਾ ਹੋਵੇ ਇਹ ਕੀਆ ਜਾ ਸਕਦਾ ਪੈਸੇ ਵੀ ਨੇ ਹਿੰਮਤ ਵੀ ਨੇ ਕੋਆਰਡੀਨੇਟ ਵੀ ਕਰ ਸਕਦੇ ਨੇ ਲੇਕਿਨ ਉਹ ਕੀ ਕਹਿੰਦੇ ਨੇ ਕਿ ਇਮੈਜੀਨੇਸ਼ਨ ਨਹੀਂ ਵੀ
ਜੀ ਤੁਸੀਂ ਕਿਹਾ ਸੀ ਨਾ ਵੀ ਮੇਰੇ ਵਰਗੇ ਪ੍ਰੋਫੈਸਰ ਨੇ ਡਾਕਟਰ ਸਾਹਿਬ ਜੇ ਸਾਡੇ ਵਾਲੇ ਪ੍ਰੋਫੈਸਰ ਨੂੰ ਲੈ ਜਾਣਾ ਤੇ ਫਾਇਦਾ ਹੀ ਹੋਏਗਾ ਲੋਕਾਂ ਦਾ ਵੀ ਫਾਇਦਾ ਹੋਏਗਾ ਇਹਦੇ ਵਿੱਚ ਤੇ ਤੁਹਾਡੀ ਤਾਂ ਸਲਾਹ ਜ਼ਰੂਰੀ ਹੈ ਜੀ ਉਹਨਾਂ ਲਈ ਤੁਹਾਡੇ ਵਰਗਾ ਤਾਂ ਨਹੀਂ ਹੋਣਾ ਚਾਹੀਦਾ ਕੋਈ ਜਿਹੜਾ ਉਦਾਂ ਦੀਆਂ ਸਲਾਹਾਂ ਦਿੰਦਾ ਹੋਏਗਾ ਤੁਹਾਡੀ ਸਲਾਹ 'ਚ ਫਰਕ ਹੈ ਤੇ ਇੱਕ ਚੀਜ਼ ਮੈਨੂੰ ਹੋਰ ਸੀਗੀ ਜਿਹੜੀ ਮੈਂ ਪਬਲਿਕ ਪ੍ਰਾਈਵੇਟ ਸੈਕਟਰ ਵਾਲੀ ਗੱਲ ਕਰਦਾ ਮੈਂ ਅੱਗੇ ਓਟਵਾ ਇੱਥੇ ਕੈਲਗਰੀ ਜਾਂ ਕਿਤੇ ਹੋਰ ਪ੍ਰੈਸ ਕਾਨਫਰੰਸ ਵਿੱਚ ਵੀ ਉਹ ਬੜਾ ਇਨੀਸ਼ੀਏਟਿਵ ਦੀ ਗੱਲ ਕਰਦੇ ਸੀ ਚਾਹੇ ਕੰਜ਼ਰਵੇਟਿਵ ਹੋਣ ਚਾਹੇ ਐਨਡੀਪੀ ਦੀ ਸਰਕਾਰ ਰਹੀ ਹੈ ਤੇ ਮੈਂ ਬੜਾ ਇੱਕ ਵਾਰੀ ਬਲੱਡ ਕੀ ਉਹਨਾਂ ਨੂੰ ਪੁੱਛਣਾ ਸੀਗਾ ਮੈਂ ਕਿਹਾ ਵੀ ਦੇਖੋ ਜਿਹੜਾ ਪ੍ਰਾਈਵੇਟ ਹੈ ਉਹਦੇ ਤੇ ਬਾਰੇ ਤਾਂ ਮੈਨੂੰ ਕੋਈ ਡਾਊਟ ਨਹੀਂ ਹੈ ਕਿ ਹੀ ਇਜ਼ ਫੋਕਸਡ ਔਨ ਹਿਜ਼ ਪ੍ਰੋਫਿਟਸ ਪਰ ਮੈਨੂੰ ਸਰਕਾਰ ਵਿੱਚ ਬੈਠੇ ਬੰਦਿਆਂ ਦੇ ਉੱਤੇ ਹਮੇਸ਼ਾ ਸ਼ੱਕ ਰਿਹਾ ਕਿ ਇਹ ਕਿਹਦੇ ਲਈ ਪਲੇ ਕਰਦੇ ਆ ਕਿਉਂਕਿ ਉਹਨਾਂ ਨੂੰ ਇਸ ਤੋਂ ਸਿਰਫ ਉੱਕੀ ਪੁੱਕੀ ਤਨਖਾਹ ਮਿਲਦੀ ਹੈ ਤੇ ਬਾਅਦ ਵਿੱਚ ਉਹਨਾਂ ਨੂੰ ਪਤਾ ਵੀ ਮੈਂ ਇੱਕ ਟਰਮ ਪੂਰੀ ਕਰਕੇ ਉਸੇ ਕੰਪਨੀ ਦੀ ਕੰਸਲਟੈਂਟ ਲੱਗ ਜਾਣਾ ਗਵਰਨਮੈਂਟ ਜਾਂ ਪਬਲਿਕ ਨੂੰ ਰਿਪ੍ਰਜੈਂਟ ਕਰਨ ਵਾਲਾ ਬੰਦਾ ਉਹਦੇ ਵਿੱਚ ਇਮਾਨਦਾਰੀ ਦੀ ਜਾਂ ਆਪਾਂ ਡੈਡੀਕੇਸ਼ਨ ਦੀ ਜਾਂ ਡਿਲੀਜੈਂਸ ਦੀ ਬਹੁਤ ਜ਼ਿਆਦਾ ਕਮੀ ਆ ਔਰ ਆਈ ਵੁੱਡ ਸੇ ਦੇ ਆਰ ਨਾਟ ਐਟ ਇਕੁਅਲ ਲੈਵਲ ਵੈਨ ਪਬਲਿਕ ਐਂਡ ਪ੍ਰਾਈਵੇਟ ਸੈਕਟਰ ਆਰ ਡੀਲਿੰਗ ਵਿਦ ਈਚ ਅਦਰ ਕਿਉਂਕਿ ਪ੍ਰਾਈਵੇਟ ਵਾਲੇ ਦੇ ਤਾਂ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਕ ਸੈਂਟ ਵੀ ਉੱਧਰ ਜਾਣ ਦੇਗਾ ਪਰ ਪਬਲਿਕ ਵਾਲੇ ਦਾ ਮੈਨੂੰ ਪਤਾ ਕਿ ਉਹ ਕਹਿੰਦਾ ਲੁੱਟ ਲਓ ਜੋ ਲੁੱਟਦੇ ਹੋ ਤੇ ਮੇਰਾ ਕੰਮ ਸੈੱਟ ਕਰ ਦਿਓ ਸੋ ਪਬਲਿਕ ਪ੍ਰਾਈਵੇਟ ਦੇ ਵਿੱਚ ਮੈਨੂੰ ਇਮਬੈਲੈਂਸ ਬਹੁਤ ਨਜ਼ਰ ਆਉਂਦਾ ਔਰ ਤਕਰੀਬਨ ਇਹ ਮੈਂ ਦੁਨੀਆਂ ਦੇ ਕਿਸੇ ਨਕਸ਼ੇ ਤੇ ਦੇਖ ਲਾਂ ਸਰਕਾਰ ਨੇ ਕਦੇ ਵੀ ਪ੍ਰਾਈਵੇਟ ਵੈਂਚਰ ਤੇ ਜਦੋਂ ਵੀ ਹੱਥ ਪਾਇਆ ਪ੍ਰਾਈਵੇਟ ਬੰਦਾ ਕਮਾਈ ਕਰ ਲੈਂਦਾ ਸਰਕਾਰ ਨੂੰ ਘਾਟਾ ਪਵਾ ਕੇ ਜਾਂਦੇ ਆ ਔਰ ਇਹਦੇ ਵਿੱਚ ਇਹ ਮੰਤਰੀ ਸੰਤਰੀ ਸਾਰੇ ਇੱਕੋ ਰੰਗ ਦੇ ਦੇਖੇ ਆ ਔਰ ਮੈਂ ਕੈਨੇਡਾ ਦੇ ਵਿੱਚ ਓਟਵਾ ਦੀ ਗੱਲ ਨਹੀਂ ਕਰੂੰਗਾ ਮੈਂ ਕੋਈ ਟੋਰਾਂਟੋ ਦੀ ਗੱਲ ਨਹੀਂ ਕਰੂੰਗਾ ਇੰਡੀਆ ਤੋਂ ਲੈ ਕੇ ਬਿਨਾਂ ਦੇਖਿਆ ਮੈਂ ਪਾਕਿਸਤਾਨ ਬਾਰੇ ਵੀ ਇਹ ਗੱਲ ਕਹਿ ਸਕਦਾ ਬੰਗਲਾਦੇਸ਼ ਬਾਰੇ ਵੀ ਕਹਿ ਸਕਦਾ ਹਾਂਜੀ
ਜੀ ਬਿਲਕੁਲ ਗੱਲ ਕਾਫੀ ਸਹੀ ਹੈ ਮੈਂ ਇੱਕ ਚੀਜ਼ ਜਿਹੜੀ ਵੇਖੀ ਨਾ ਮੈਨੂੰ ਪਾਕਿਸਤਾਨ ਵਿੱਚ ਮੈਂ ਜ਼ਿੰਦਗੀ ਕੱਟੀ ਉੱਥੇ ਵੇਖਿਆ ਸਰਕਾਰ ਨੂੰ, ਇੱਥੇ ਕੈਨੇਡਾ ਦੀ ਸਰਕਾਰ ਨੂੰ ਵੇਖਿਆ, ਤੇ ਜਿਹੜਾ ਮੈਨੂੰ ਬੜਾ ਫਰਕ ਨਜ਼ਰ ਆਇਆ ਨਾ ਉਹ ਇਹ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਨਾ ਕੈਨੇਡਾ ਵਿੱਚ ਉਹ ਬੜੇ ਕਮਿਟਿਡ ਨੇ। ਯਾਨੀ ਤੁਸੀਂ ਕਿਸੇ ਮਿਊਨਿਸਪੈਲਿਟੀ ਚਲੇ ਜਾਓ ਨਾ ਤੇ ਤੁਸੀਂ ਕਹੋ ਜੀ ਮੈਂ ਅਰਬਨ ਪਲੈਨਰਸ ਨਾਲ ਮਿਲਣਾ ਤੇ ਇਹ ਮੇਰਾ ਮਸਲਾ, ਉਹਨਾਂ ਨਾਲ ਗੱਲਬਾਤ ਕਰ ਲਓ, ਜਾਂ ਤੁਸੀਂ ਕਿਸੇ ਟਰਾਂਸਪੋਰਟ ਮਿਨਿਸਟਰੀ ਚ ਆਟੋਵਾ ਚਲੇ ਜਾਓ ਜਾਂ ਇਨਫਰਾਸਟ੍ਰਕਚਰ ਵਿੱਚ ਕਿਸੇ ਵੀ ਮਿਨਿਸਟਰੀ ਚ ਕਿਸੇ ਵੀ ਮਿਊਨਿਸਪੈਲਿਟੀ ਤੇ ਤੁਸੀਂ ਜਾਓ ਤੇ ਜਾ ਕੇ ਕਿਸੇ ਸਰਕਾਰੀ ਬੰਦੇ ਕੋਲੋਂ ਮਿਲੋ, ਤੁਸੀਂ ਹੈਰਾਨ ਹੋ ਗਏ ਕਿ ਕਿੰਨੇ ਕਮਿਟਮੈਂਟ ਕਮਿਟਿਡ ਨੇ, ਇੱਕ ਆਦ ਨਹੀਂ ਸਾਰੇ। ਤੇ ਮੈਂ ਵੇਖਿਆ ਕਿ ਜਿਹੜੀ ਸਾਡੀ ਪਬਲਿਕ ਸਰਵਿਸ ਹੈ ਨਾ, ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਨੇ, ਉਹ ਬੜੇ ਕਮਿਟਿਡ ਨੇ, ਬੜੇ ਸਮਝਦਾਰ ਨੇ, ਬੜੇ ਪੜ੍ਹੇ ਲਿਖੇ ਨੇ। ਅੱਧੇ ਤੋਂ ਜ਼ਿਆਦਾ ਜਿਹੜੇ ਨੇ ਮਿਨਿਸਟਰੀਆਂ 'ਚ ਉਹ PhD ਹੁੰਦੇ ਨੇ, ਪਲੈਨਿੰਗ ਦੇ ਜਿਹੜੇ ਸਟਾਫ ਐਕਸਪਰਟਸ। ਹੁੰਦਾ ਕੀ ਹੈ ਕਿ ਉਹਨਾਂ ਦੀ ਸੁਣਦਾ ਕੋਈ ਨਹੀਂ। ਜਿਹੜੇ ਨਵੀਂ ਨਵੀਂ ਗਵਰਨਮੈਂਟ ਆਉਂਦੀ ਹੈ ਨਾ, ਤੇ ਜਿਹੜੇ ਨਾਨ ਇਲੈਕਟਿਡ ਲੋਕ ਆ ਜਾਂਦੇ ਨੇ, ਜਿਹਦਾ ਚੀਫ ਆਫ ਸਟਾਫ ਹੁੰਦਾ ਮਿਨਿਸਟਰ ਦਾ, ਉਹਦਾ ਉਹੀ ਹੁੰਦਾ ਜਿਹਨੇ ਮਿਨਿਸਟਰ ਨੂੰ ਮਿਨਿਸਟਰ ਬਣਾਇਆ ਹੁੰਦਾ, ਜਿਹਨੇ ਉਹਦੀ ਪੋਲੀਟੀਕਲ ਕੰਪੇਨ ਰਨ ਕੀਤੀ ਹੁੰਦੀ, ਉਹ ਚੀਫ ਆਫ ਸਟਾਫ ਹੁੰਦਾ ਉਹਦਾ, ਤੇ ਉਹ ਆ ਜਾਂਦਾ ਤੇ ਉਹਨਾਂ ਦੀ ਸੁਣੀ ਜਾਂਦੀ ਹੈ, ਤੇ ਜਿਹੜਾ ਸਰਕਾਰੀ ਮੁਲਾਜ਼ਮ ਹੈ ਉਹਦੀ ਕੋਈ ਸੁਣਦਾ ਨਹੀਂ। ਤੇ ਕੈਨੇਡਾ ਨੂੰ ਥੋੜੇ ਜਿਹੇ ਆਪਣੇ ਲਾਜ਼ ਜਿਹੜੇ ਨੇ ਨਾ ਉਹ ਸਟ੍ਰਿਕਟ ਕਰਨੇ ਪੈਣਗੇ, ਕਿ ਇੱਕ ਪ੍ਰਾਈਵੇਟ ਯਾਨੀ ਕੀ ਹੁੰਦਾ, ਮੈਂ ਤੁਹਾਨੂੰ ਮਸਲਾ ਦੱਸਾਂ ਕਿ ਫਰਜ਼ ਕਰੋ ਕਿ ਮਿਨਿਸਟਰੀ ਆਫ ਹਾਊਸਿੰਗ ਨੇ ਦੇਖਿਆ ਕਿ ਜਿਹੜੇ ਲੈਂਡ ਡੀਲ ਕੀਤੀ ਸੀ ਗਵਰਨਮੈਂਟ ਆਫ ਓਨਟੈਰੀਓ ਨੇ ਠੀਕ ਨਹੀਂ ਸੀ, ਤੇ ਉਹਦੀ ਇੰਡੀਪੈਂਡੈਂਟ ਇਵੈਲੂਏਸ਼ਨ ਸਰਕਾਰੀ ਜਿਹੜੀ ਉਹ ਪਬਲਿਕਲੀ ਅਵੇਲੇਬਲ ਹੋਣੀ ਚਾਹੀਦੀ ਕਿ ਜੀ ਅੱਛਾ ਸਰਕਾਰੀ ਮੁਲਾਜ਼ਮ ਕੀ ਕਹਿ ਰਿਹਾ। ਉਹਨੂੰ ਇੰਸਟਰਕਸ਼ਨ ਆ ਜਾਂਦੀਆਂ ਕਿ ਤੂੰ ਆਪਣਾ ਮੂੰਹ ਨਹੀਂ ਖੋਲਣਾ, ਤੂੰ ਕੁਛ ਨਹੀਂ ਲਿਖਣਾ, ਤੂੰ ਚੁੱਪ ਰਹਿਣਾ, ਸਾਡੇ ਕੋਲੋਂ ਪੁੱਛੋ ਬਗੈਰ ਕੋਈ ਕਮੈਂਟਰੀ ਬਾਹਰ ਨਹੀਂ ਜਾਏ, ਉਹ ਕਾਦਿਲ ਨਹੀਂ ਜਾਏਗੀ। ਇਸੀ ਤਰ੍ਹਾਂ ਮਿਨਿਸਟਰੀ ਦੇ ਅੰਦਰ ਇੱਕ ਪਬਲਿਕ ਜਿਹੜੀ ਹੈ ਨਾ ਇੰਡੀਪੈਂਡੈਂਟ ਇਵੈਲੂਏਸ਼ਨ ਗਰੁੱਪ ਹੋਣਾ ਚਾਹੀਦਾ। ਉਹ ਇੰਡੀਪੈਂਡੈਂਟ ਇਵੈਲੂਏਸ਼ਨ ਗਰੁੱਪ ਦਾ ਕੰਮ ਇਹ ਹੋਣਾ ਚਾਹੀਦਾ ਕਿ ਜੀ ਮਿਨਿਸਟਰ ਚਾਹੇ ਕੁਛ ਵੀ ਕਹੇ ਤੇ ਬਾਕੀ ਕੁਛ ਵੀ ਕਹਿਣ, ਜਿਹੜਾ ਟੈਕਨੀਕਲ ਰਿਪੋਰਟ ਹੈ ਉਹਦੀ ਉਹ ਕੀ ਹੋਣੀ ਚਾਹੀਦੀ, ਉਹ ਰਿਲੀਜ਼ ਕਰ ਦਿਓ, ਉਹ ਲੋਕਾਂ ਦੇ ਸਾਹਮਣੇ ਰੱਖ ਦਿਓ, ਲੋਕਾਂ ਨੂੰ ਸਮਝ ਆ ਜਾਣੀ ਕਿ ਵੀ ਠੀਕ ਹੈ ਜਾਂ ਨਹੀਂ। ਇਹ ਇੰਡੀਪੈਂਡੈਂਟ ਇਵੈਲੂਏਸ਼ਨ ਗਰੁੱਪ ਸਾਡੇ ਇੱਥੇ ਨਹੀਂ ਹੈ। ਇੱਥੇ ਜਿਹੜੇ ਨੇ ਯਾਨੀ ਜਿਸ ਤਰ੍ਹਾਂ ਅਮਰੀਕਾ 'ਚ ਤੇ ਕੈਨੇਡਾ 'ਚ ਵੀ ਇੱਕ ਹੈ ਪਾਰਲੀਮੈਂਟਰੀ ਬਜਟ ਆਫਿਸ, ਉਹ ਪਾਰਲੀਮੈਂਟਰੀ ਬਜਟ ਆਫਿਸ ਕੀ ਕਹਿੰਦਾ ਕਿ ਬੇਸ਼ੱਕ ਵਜ਼ੀਰ ਆਜ਼ਮ ਜਿਹੜਾ ਪ੍ਰਾਈਮ ਮਿਨਿਸਟਰ ਜਾਂ ਮਿਨਿਸਟਰ ਕੋਲ ਐਲਾਨ ਕਰਦੇ ਕਿ ਜੀ ਇੰਨੇ ਬਿਲੀਅਨਸ ਦਾ ਫਾਇਦਾ ਹੋ ਜਾਣਾ, ਉਹ ਪਾਰਲੀਮੈਂਟਰੀ ਬਜਟ ਆਫਿਸ ਆਪਣੀ ਅਲੱਗ ਤੋਂ ਰਿਪੋਰਟ ਕੱਢ ਕੇ ਸਾਹਮਣੇ ਰੱਖ ਲਏ। ਇਸੇ ਤਰੀਕੇ ਦੇ ਨਾਲ ਸਾਡੇ ਕੋਲ ਆਡੀਟਰ ਜਨਰਲ ਦੇ ਆਡੀਟਰ ਜਨਰਲ ਦੀ ਰਿਪੋਰਟ ਆ ਜਾਂਦੀ ਹੈ, ਉਹ ਸਾਰੀਆਂ ਆਉਂਦੀਆਂ ਨੇ ਬਾਅਦ 'ਚ, ਯਾਨੀ ਜਿਸ ਵੇਲੇ ਨੁਕਸਾਨ ਹੋ ਜਾਂਦਾ ਨਾ ਉਹਦੇ ਬਾਅਦ ਕਹਿੰਦੇ ਹਾਂ ਜੀ ਇਹ ਨੁਕਸਾਨ ਹੋਇਆ ਤੇ ਇਸ ਵਜ੍ਹਾ ਦੇ ਨਾਲ। ਮੈਂ ਇਹ ਕਹਿ ਰਿਹਾ ਕਿ ਨੁਕਸਾਨ ਹੋਣਾ ਤੋਂ ਪਹਿਲਾਂ ਅਸੀਂ ਕਿਉਂ ਨਾ ਉਹੀ ਮੈਕਨਿਜ਼ਮ ਅਡਾਪਟ ਕਰੀਏ ਕਿ ਜਿਹੜੇ ਸਰਕਾਰੀ ਐਕਸਪਰਟਸ ਮੌਜੂਦ ਨੇ ਮਿਨਿਸਟਰੀ 'ਚ ਮਿਊਨਿਸਪੈਲਿਟੀ 'ਚ, ਉਹ ਆਪਣੀ ਇੰਡੀਪੈਂਡੈਂਟ ਇਵੈਲੂਏਸ਼ਨ ਵੀ ਨਾਲ ਦੇ ਦੇਣ ਕਿ ਜੀ ਇਹ ਸਾਡੀ ਇੰਡੀਪੈਂਡੈਂਟ ਇਵੈਲੂਏਸ਼ਨ ਹੈ, ਸੁਣਨਾ ਤੇ ਸੁਣੋ, ਨਹੀਂ ਕਰਨਾ ਤੇ ਨਾ ਕਰੋ, ਤੁਹਾਡੀ ਮਰਜ਼ੀ, ਲੇਕਿਨ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ। ਉਹ ਨਹੀਂ ਹੈ ਇਸ ਵੇਲੇ ਤੱਕ ਕੈਨੇਡਾ 'ਚ, ਤੇ ਮੇਰੀ ਬੜੀ ਖਾਹਿਸ਼ ਹੋਏਗੀ, ਮੈਂ ਪੁਸ਼ ਵੀ ਕਰਾਂਗਾ ਇਸ ਨੂੰ ਕਿ ਪ੍ਰੋਜੈਕਟ ਦੀ ਇੰਡੀਪੈਂਡੈਂਟ ਇਵੈਲੂਏਸ਼ਨ ਜਿਹੜੇ ਸਟਾਫ ਦੇ ਉੱਤੇ ਐਕਸਪਰਟਸ ਨੇ ਉਹ ਉਹਨਾਂ ਨੂੰ ਚੁੱਪ ਕਰਾਉਣ ਦੀ ਬਜਾਏ ਉਹ ਸਾਹਮਣੇ ਰੱਖਣ, ਤਾਂ ਕਿ ਲੋਕ ਆਪੇ ਫੈਸਲਾ ਕਰਨ ਕਿ ਇਹ ਫੈਸਲੇ ਠੀਕ ਹੋ ਰਹੇ ਜਾਂ ਨਹੀਂ ਹੋ ਰਹੇ। ਇਹ ਮੈਂ ਇੱਥੇ ਗੜਬੜ ਵੇਖੀ ਹੈ। ਜਿਹੜੀ ਇੰਡੀਆ ਪਾਕਿਸਤਾਨ ਬੰਗਲਾਦੇਸ਼ ਜਿਹੜਾ ਉੱਥੇ ਦੇ ਜਿਹੜਾ ਯਾਨੀ ਐਕਸਪਰਟਸ ਹੈ ਹੀ ਨਹੀਂ, ਜਿਹੜੇ ਐਕਸਪਰਟ ਚਾਹੀਦੇ ਨੇ ਉਹ ਹਾਇਰ ਨਹੀਂ ਹੁੰਦੇ, ਜਿਹੜੇ ਹਾਇਰ ਹੁੰਦੇ ਨੇ ਉਹ ਛੱਡ ਕੇ ਚਲੇ ਜਾਂਦੇ ਨੇ, ਤੇ ਜਿਹੜੇ ਕੁਰਸੀਆਂ ਤੇ ਬਹਿ ਜਾਂਦੇ ਨੇ ਬਾਬੂ ਉਹ ਸਿਰਫ ਬਾਬੂਗੀਰੀ ਵਾਸਤੇ ਆਉਂਦੇ ਨੇ ਕਿ ਜੀ ਮੈਨੂੰ ਉਹ ਕਹਿੰਦੇ ਨੇ ਪਾਕਿਸਤਾਨ ਕਹਿੰਦੇ ਜੀ ਇੰਜੀਨੀਅਰ ਸਾਹਿਬ ਨੂੰ ਉਹ ਡਿਊਲ ਕੈਬਨ ਟੋਯੋਟਾ ਹਾਈਲਕਸ ਲੱਗ ਜਾਂਦੀ ਹੈ ਜਿਸਦੇ ਸਰਕਾਰੀ, ਤੇ ਉਹਦੇ ਬਾਅਦ ਉਹ ਕੁਛ ਨਹੀਂ ਬੋਲਦਾ, ਉਹ ਕਹਿੰਦਾ ਜੀ ਚਲੋ ਗੱਡੀ ਲੱਗ ਗਈ ਹੈ ਤੇ ਅਫਸਰ ਲੱਗ ਗਏ ਨੇ ਤੇ ਨੌਕਰ ਮਿਲ ਗਏ ਨੇ। ਤੇ ਇੱਥੇ ਆਉਣੀ ਇੱਥੇ ਬੜੀ ਕਮਿਟਿਡ ਵਰਕ ਫੋਰਸ ਹੈ, ਤੇ ਮੇਰੀ ਖਾਹਿਸ਼ ਹੋਗੀ ਕਿ ਕੈਨੇਡਾ 'ਚ ਅਸੀਂ ਆਪਣੀ ਡੈਡੀਕੇਟਿਡ ਵਰਕ ਫੋਰਸ ਨੂੰ ਇੰਪਾਵਰ ਕਰੀਏ ਕਿ ਆਪਣੀ ਗੱਲ ਖੋਲ ਸਕਣ, ਤਾਂ ਕਿ ਉਹਨਾਂ ਨੂੰ ਕੋਈ ਖਰਚ ਯਾਨੀ ਇੱਕ ਲੈਜੀਟੀਮੇਟ ਪਲੈਟਫਾਰਮ ਹੋਏ ਇੰਡੀਪੈਂਡੈਂਟ ਇਵੈਲੂਏਸ਼ਨ ਦਾ।
ਜੀ ਡਾਕਟਰ ਸਾਹਿਬ, ਆਈ ਫੀਲ ਵੈਰੀ ਇੰਡਕਟਿਡ ਕਿ ਜਿਹੜਾ ਤੁਸੀਂ ਪੁਆਇੰਟ ਦੱਸਿਆ ਨਾ, ਮੇਰੇ ਵਾਈਟਲ ਪੁਆਇੰਟ ਦੇ ਧਿਆਨ 'ਚ ਨਹੀਂ ਸੀ ਆਇਆ ਕਿ ਗਵਰਨਮੈਂਟ ਇੰਪਲਾਈ ਇੱਥੇ ਇੰਨਾ ਡੈਡੀਕੇਟਡ ਹੈ, ਬਿਊਰੋਕਰੇਸੀ ਡੈਡੀਕੇਟਡ ਹੈ, ਉਹਨਾਂ ਦੀ ਇਮਾਨਦਾਰੀ 'ਤੇ ਸ਼ੱਕ ਨਹੀਂ, ਐਫੀਸ਼ੀਐਂਸੀ 'ਤੇ ਸ਼ੱਕ ਨਹੀਂ, ਫਿਰ ਮੈਨੂੰ ਇਹ ਹੁੰਦਾ ਸੀ ਕਿ ਸਿਸਟਮ ਵਰਕ ਕਿਉਂ ਨਹੀਂ ਕਰ ਰਿਹਾ। ਸੋ ਇਹਦੇ ਵਿੱਚ ਜਿਹੜਾ ਪੋਰਸ ਬਾਰਡਰ ਹੈ, ਉਹ ਪੋਰਸ ਬਾਰਡਰ ਅੱਜ ਤੁਸੀਂ ਮੈਨੂੰ ਪਹਿਲੀ ਵਾਰ ਧਿਆਨ 'ਚ ਲਿਆਂਦਾ ਕਿ ਜਿਹੜੇ ਇਹ ਨੋਨ ਇਲੈਕਟਡ ਤੇ ਦੂਸਰੇ ਪਾਸੇ ਨੋਨ ਬਿਊਰੋਕਰੈਟਿਕ ਮੈਂਬਰਸ, ਉਹ ਦੇ ਆਰ ਕ੍ਰੀਪਿੰਗ ਇਨ ਟੂ, ਜਿਹੜਾ ਇਹਨਾਂ ਦੇ ਇਨਕਲੂਜਨ ਦਾ ਰਸਤਾ ਰੱਖਿਆ ਹੋਇਆ, ਇਹ ਕਿਸੇ ਨਾ ਕਿਸੇ ਤਰ੍ਹਾਂ ਪਲੱਗ ਹੋਣਾ ਚਾਹੀਦਾ ਕਿ ਨਾ ਤਾਂ ਉਹ ਬੰਦਿਆਂ ਨੇ ਵੋਟਾਂ ਪਾਈਆਂ, ਉਹ ਕਿਸੇ ਦਾ ਕੈਂਪੇਨ ਰਨ ਕਰਦੇ ਆ, ਉਹ ਤੋਂ ਬਾਅਦ ਉਹਨਾਂ ਨੂੰ ਬੜੀ ਤਕੜੀ ਪੋਜੀਸ਼ਨ ਤੇ ਲਾ ਦਿੰਦੇ ਆ, ਔਰ ਜਿਹੜਾ 20-25 ਸਾਲਾਂ ਤੋਂ ਉਸ ਫੀਲਡ 'ਚ ਕੰਮ ਕਰਦਾ ਟਾਊਨ ਪਲੈਨਰ, ਉਹਨੂੰ ਸੁਪਰਸੀਡ ਕਰ ਜਾਂਦਾ। ਸੋ ਇੱਥੇ ਬੜਾ ਵੱਡਾ ਫਲਾਅ ਹੈਗਾ ਸਿਸਟਮ ਦਾ।
ਹੁਣ ਪ੍ਰਾਈਮ ਮਿਨਿਸਟਰ ਜਿਸ ਵੇਲੇ ਬਣਿਆ ਜਸਟਿਨ ਟਰੂਡੋ ਸਾਹਿਬ, ਤੇ ਉਹਨਾਂ ਨੇ ਆਪਣਾ ਚੀਫ ਆਫ ਸਟਾਫ 19 ਬੰਦੇ ਨੂੰ ਲਾਇਆ ਜਿਹੜਾ ਉਹਦਾ ਕੈਂਪੇਨ ਚਲਾ ਰਿਹਾ ਸੀ, ਜਨਰਲ ਭੱਟ ਸਾਹਿਬ ਨੂੰ। ਇਹ ਕਾਬਿਲ ਲੋਕ ਹੁੰਦੇ ਨੇ ਕਿ ਉਹ ਕਾਬਿਲ ਨਹੀਂ ਹੁੰਦੇ, ਲੇਕਿਨ ਉਹਨਾਂ ਉਹ ਫਿਰ ਆਪਣੇ ਮਿਸ਼ਨ ਦੇ ਨਾਲ ਆਉਂਦੇ ਨੇ। ਉਹਨਾਂ ਦਾ ਗੋਲ ਹੁੰਦਾ ਕਿ ਜੀ ਅਸੀਂ ਪੋਲੀਟੀਕਲ ਪਾਰਟੀ ਤੇ ਹਾਂ, ਪੋਲੀਟੀਕਲ ਪਾਰਟੀ ਨੂੰ ਅਸੀਂ ਦੁਬਾਰਾ ਜਿਤਾਉਣਾ। ਤੇ ਜਿਹੜੀ ਪ੍ਰੋਫੈਸ਼ਨਲ ਕੈਡਰ ਹੁੰਦਾ ਐਕਸਪਰਟਸ ਦਾ, ਉਹ ਪਿੱਛੇ ਚਲਾ ਜਾਂਦਾ। ਤੇ ਜ਼ਰੂਰਤ ਇਹ ਹੈ ਕਿ ਥੋੜਾ ਬੈਲੈਂਸ ਹੋਣਾ ਚਾਹੀਦਾ ਕਿ ਤੁਸੀਂ, ਮੈਂ ਥੋੜੀ ਇਹ ਕਹਿ ਰਿਹਾ ਕਿ ਅਸੀਂ ਕਹੀਏ ਵਜ਼ੀਰ ਆਜ਼ਮ ਨੂੰ ਜਾਂ ਚੀਫ ਮਿਨਿਸਟਰ ਨੂੰ ਕਿ ਤੁਸੀਂ ਸਾਡੀ ਮਰਜ਼ੀ ਦਾ ਚੀਫ ਆਫ ਸਟਾਫ ਲਾਓ, ਨਹੀਂ ਤੁਸੀਂ ਆਪਣੀ ਮਰਜ਼ੀ ਦਾ ਚੀਫ ਆਫ ਸਟਾਫ ਲਾਓ, ਜਿਹੜਾ ਮਰਜ਼ੀ ਲਾਣਾ ਲਾਓ, ਲੇਕਿਨ ਜਿਹੜਾ ਸਰਕਾਰੀ ਸਟਾਫ ਸਾਡੇ ਕੋਲ ਬੈਠਾ ਉਹਨੂੰ ਇੰਪਾਵਰ ਕਰੋ ਕਿ ਆਪਣੀ ਉਹ ਇੰਡੀਪੈਂਡੈਂਟ ਰਿਪੋਰਟ ਜਿਹੜੀ ਹੈ ਬਗੈਰ ਕਿਸੇ ਡਰ ਦੇ ਉਹ ਰਿਲੀਜ਼ ਕਰਨ, ਤਾਂ ਕਿ ਸਾਨੂੰ ਪਤਾ ਚੱਲਦਾ ਰਹੇ ਕੀ ਹੋਇਆ। ਹੁਣ ਦੇਖੋ ਤੁਹਾਨੂੰ ਇੱਕ ਮਿਸਾਲ ਦੇਵਾਂ, ਜਿਹੜੇ ਸਟੀਵਨ ਹਾਰਪਰ ਸਾਹਿਬ ਪ੍ਰਾਈਮ ਮਿਨਿਸਟਰ ਸਨ ਤੇ ਟੋਨੀ ਕਲੈਮੈਂਟ ਉਹਨਾਂ ਦੇ ਮਿਨਿਸਟਰ ਸਨ ਇੰਡਸਟਰੀ ਦੇ, ਤੇ ਉਹਨਾਂ ਨੂੰ ਪਤਾ ਨੀ ਕੀ ਹੋਇਆ ਸਵੇਰੇ ਸਵੇਰੇ ਟੋਨੀ ਕਲੈਮੈਂਟ ਨੂੰ, ਕਿ ਉਹ ਮੈਂ ਜਿਹੜਾ ਸੈਂਸਸ ਹੈ ਨਾ ਕੈਨੇਡਾ ਦਾ ਉਹਨੂੰ ਨਾਨ ਕੰਪਲਸਰੀ ਬਣਾਉਣਾ। ਕੀ ਹੁੰਦਾ ਕਿ ਜਿਸ ਵੇਲੇ ਤੁਹਾਨੂੰ ਸੈਂਸਸ ਮਿਲਦਾ ਨਾ ਕੈਨੇਡਾ ਤੁਹਾਡੇ ਘਰ ਆ ਕੇ, ਤੁਸੀਂ ਸੈਂਸਸ ਦਾ ਫਾਰਮ ਭਰੋ ਤੇ ਤੁਹਾਨੂੰ ਭਰਨਾ ਪੈਣਾ, ਜੇ ਤੁਸੀਂ ਨਾ ਭਰੋਗੇ ਤੇ ਤੁਹਾਨੂੰ ਸਜ਼ਾ ਹੋ ਸਕਦੀ ਹੈ। ਠੀਕ ਹੈ, ਉਹਨੇ ਕਿਹਾ ਜੀ ਅੱਛੀ ਤਰ੍ਹਾਂ ਸਜ਼ਾ ਹੋ ਸਕਦੀ ਹੈ, ਕੋਈ ਨਹੀਂ ਭਰਦਾ ਤੇ ਨਾ ਭਰੇ, ਤੇ ਉਹਨੇ ਲਾਅ ਚੇਂਜ ਕੀਤਾ। ਤੇ ਉਸ ਵੇਲੇ ਜਿਹੜਾ ਚੀਫ ਸਟੈਟਿਸਟੀਸ਼ੀਅਨ ਸਾਡੇ ਜੀ ਉਹ ਸੀ ਡਾਕਟਰ ਮੁਨੀਰ ਸ਼ੇਖ। ਡਾਕਟਰ ਮੁਨੀਰ ਸ਼ੇਖ ਜਿਹੜੇ ਨੇ ਉਹ ਉਹਨਾਂ ਦੀ ਜਿਹੜੀ ਪਾਕਿਸਤਾਨ ਤੋਂ ਨੇ, ਉਹਨਾਂ ਨੇ ਇੱਥੇ ਆ ਕੇ PhD ਕੀਤੀ, ਬੜੇ ਕਾਬਿਲ ਹੋਏ, ਟੌਪ ਬਿਊਰੋਕਰੇਟ ਹੋ ਗਏ ਕੈਨੇਡਾ ਦੇ, ਤੇ ਜਾ ਕੇ ਫਿਰ ਉਹਨੂੰ ਚੀਫ ਸਟੈਟਿਸਟੀਸ਼ੀਅਨ ਲਾਇਆ ਡਾਕਟਰ ਮੁਨੀਰ ਸ਼ੇਖ, ਮੇਰਾ ਖਿਆਲ ਉਹਨਾਂ ਦਾ ਹੀ ਨਾਂ ਹੈ। ਤੇ ਜਿਸ ਵੇਲੇ ਮਿਨਿਸਟਰ ਨੇ ਇਹ ਕਿਹਾ ਨਾ ਕਿ ਜਨਾਬ ਸੈਂਸਸ ਚਾਹੇ ਕੰਪਲਸਰੀ ਹੋਵੇ ਚਾਹੇ ਨਾਨ ਕੰਪਲਸਰੀ ਹੋਵੇ, ਕੋਈ ਫਰਕ ਨਹੀਂ ਪੈਂਦਾ, ਰਿਜ਼ਲਟ ਤੇ ਕੋਈ ਫਾਇਦਾ ਨਹੀਂ ਪੈਂਦਾ। ਤੇ ਡਾਕਟਰ ਸਾਹਿਬ ਨੇ ਫਿਰ ਰਿਜ਼ਾਈਨ ਕੀਤਾ, ਉਹਨੇ ਕਿਹਾ ਜੀ ਮੈਂ ਚੀਫ ਸਟੈਟਿਸਟੀਸ਼ੀਅਨ ਹਾਂ, ਮੈਂ ਬੜੇ ਅਦਬ ਦੇ ਨਾਲ ਰਿਜ਼ਾਈਨ ਕਰ ਰਿਹਾ ਕਿਉਂਕਿ ਫੈਸਲਾ ਤਾਂ ਮਿਨਿਸਟਰ ਨੇ ਕਰਨਾ। ਤੇ ਕਹਿੰਦਾ ਜੀ ਮਿਨਿਸਟਰ ਦੇ ਫੈਸਲੇ ਤੇ ਮੈਂ ਇਤਰਾਜ਼ ਨਹੀਂ ਕਰ ਸਕਦਾ, ਲੇਕਿਨ ਮੈਂ ਇੰਨਾ ਜ਼ਰੂਰ ਕਹਿ ਸਕਦਾ ਕਿ ਐਜ਼ ਅ ਟੈਕਨੀਕਲ ਐਕਸਪਰਟ ਮੈਂ ਤੁਹਾਨੂੰ ਦੱਸ ਰਿਹਾ ਕਿ ਨਾਨ ਕੰਪਲਸਰੀ ਸੈਂਸਸ ਜਿਹੜਾ ਉਹ ਸੈਂਸਸ ਨਹੀਂ ਹੋਏਗਾ, ਉਹ ਸਰਵੇ ਹੋ ਜਾਣਾ ਤੇ ਸਾਡੀ ਸਾਰੀ ਜਿਹੜੀ ਮਿਹਨਤ ਸੈਂਸਸ ਕਰਨ ਦੀ ਉਹ ਜ਼ਾਇਆ ਹੋ ਜਾਏਗੀ। ਤੇ ਤੁਸੀਂ ਟੈਕਨੀਕਲੀ ਇਹ ਗੱਲ ਦਰੁਸਤ ਨਹੀਂ ਹੈ, ਸੈਂਸਸ ਨੂੰ ਬੜਾ ਨੁਕਸਾਨ ਪਹੁੰਚਣਾ, ਤੇ ਫੈਸਲਾ ਤੇ ਮਿਨਿਸਟਰ ਦਾ, ਬਹਰਹਾਲ ਮੈਂ ਤੇ ਆਪਣੀ ਨੌਕਰੀ ਤੋਂ ਜਾ ਰਹੇ ਜੀ। ਥੈਂਕ ਯੂ ਵੈਰੀ ਮਚ। ਉਹ ਆਪਣੀ ਉਹਨਾਂ ਨੇ ਅਸਤੀਫਾ ਦੇ ਕੇ ਸਾਬਿਤ ਕੀਤਾ ਕਿ ਜਿਹੜਾ ਇੰਟੈਗਰਿਟੀ ਵਾਲਾ ਹੁੰਦਾ ਨਾ ਅਫਸਰ, ਉਹ ਕਦੀ ਵੀ ਗਲਤ ਕੰਮ ਨੂੰ ਜਾਣ ਨਹੀਂ ਦੇਗਾ। ਉਹਨਾਂ ਨੇ ਕਿਹਾ ਜੀ ਠੀਕ ਹੈ, ਇੰਨੀ ਵੱਡੀ ਨੌਕਰੀ ਹੈ, ਚੀਫ ਸਟੈਟਿਸਟੀਸ਼ੀਅਨ ਬੜੀ ਚੀਜ਼ ਹੁੰਦਾ ਕੈਨੇਡਾ ਦਾ, ਬੜੀ ਥੋੜੀ ਨੌਕਰੀਆਂ ਨੇ ਕੈਨੇਡਾ 'ਚ ਕਿ ਜਿਸੇ ਤੈਨੂੰ ਸਰਕਾਰੀ ਨੌਕਰੀ ਤੇ ਗੱਡੀ ਮਿਲੇ। ਚੀਫ ਸਟੈਟਿਸਟੀਸ਼ੀਅਨ ਨੂੰ ਕੈਨੇਡਾ ਦੀ ਸਰਕਾਰ ਗੱਡੀ ਦਿੰਦੀ ਹੈ, ਲੇਕਿਨ ਉਹਨਾਂ ਨੇ ਕਿਹਾ ਕਿ ਕੋਈ ਜ਼ਰੂਰਤ ਨਹੀਂ, ਬੰਦੇ ਦੀ ਇੱਜ਼ਤ ਬੜੀ ਚੀਜ਼ ਹੈ, ਇੰਟੈਗ੍ਰਿਟੀ ਚੀਜ਼ ਨਹੀਂ ਹੈ, ਤੁਸੀਂ ਤੁਹਾਡੀ ਕਮਿਟਮੈਂਟ ਹੈ ਕੈਨੇਡਾ ਨੂੰ ਸਰਵ ਕਰਨ ਦੀ, ਨਾ ਕਿ ਗਵਰਨਮੈਂਟ ਨੂੰ ਸਰਵ ਕਰਨ ਦੀ। ਤੇ ਸ਼ੇਖ ਸਾਹਿਬ ਆਪਣੇ ਡਾਕਟਰ ਸਾਹਿਬ ਨੇ ਰਿਜ਼ਾਈਨ ਕੀਤਾ, ਸਾਰੇ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਜੀ ਟੈਕਨੀਕਲੀ ਇਹ ਜਿਹੜੀ ਚੀਜ਼ਾਂ ਨੇ, ਇਸ ਵਜ੍ਹਾ ਦੇ ਨਾਲ ਤੁਸੀਂ ਸੈਂਸਸ ਨੂੰ ਸਰਵੇ ਨਹੀਂ ਬਣਾ ਸਕਦੇ। ਤੇ ਕੀ ਨਤੀਜਾ ਨਿਕਲਿਆ, ਉਹ ਗਵਰਨਮੈਂਟ ਗਈ, ਉਹ ਟੋਨੀ ਕਲੈਮੈਂਟ ਵੀ ਗਿਆ, ਉਹਨੂੰ ਨਾਂ ਨਹੀਂ ਲੈਂਦਾ ਟੋਨੀ ਕਲੈਮੈਂਟ ਦਾ। ਤੇ ਜਿਸ ਵੇਲੇ ਨਵੀਂ ਗਵਰਨਮੈਂਟ ਆਈ, ਨਵਦੀਪ ਪੈਂਸ ਨਿਆ ਮਿਨਿਸਟਰ ਆਇਆ, ਬੇਨ ਸਾਹਿਬ ਨੇ ਪਹਿਲਾ ਕੰਮ ਇਹ ਕੀਤਾ ਕਿ ਸੈਂਸਸ ਨੂੰ ਰਿਸਟੋਰ ਕੀਤਾ। ਤੇ ਇਹ ਬੜੀ ਚੀਜ਼ਾਂ ਜਿਹੜੀਆਂ ਨੇ ਟੈਕਨੀਕਲ ਹੁੰਦੀਆਂ ਨੇ, ਔਰ ਲੋਕ ਸਮਝਦਾਰ ਮੌਜੂਦ ਨੇ ਡਾਕਟਰ ਸ਼ੇਖ ਦੀ ਤਰ੍ਹਾਂ ਦੇ ਪੂਰੇ ਕੈਨੇਡਾ 'ਚ, ਕੋਸਟ ਟੂ ਕੋਸਟ। ਤੁਸੀਂ ਪ੍ਰਿੰਸ ਐਡਵਰਡ ਆਈਲੈਂਡ ਤੋਂ ਸ਼ੁਰੂ ਹੋ ਜਾਓ ਜਾਂ ਨੋਵਸ ਨਿਊਫਾਊਂਡਲੈਂਡ ਤੋਂ ਲੈ ਕੇ ਵਿਕਟੋਰੀਆ ਤੱਕ ਜਾਓ, ਬੜੇ ਪਿਆ ਕੈਨੇਡਾ ਐਕਸਪਰਟਸ ਤੋਂ, ਜਿਹੜੇ ਡੈਡੀਕੇਟਡ ਪਬਲਿਕ ਸਰਵੈਂਟਸ ਨੇ, ਉਹਨਾਂ ਨੂੰ ਇੰਪਾਵਰ ਕਰਨ ਦੀ ਲੋੜ ਹੈ। ਜ਼ਰੂਰਤ ਇਹ ਹੈ ਕਿ ਉਹਨਾਂ ਨੂੰ ਨੌਕਰੀਆਂ ਤੋਂ ਰਿਜ਼ਾਈਨ ਨਾ ਕਰਨਾ ਪਏ, ਬਗੈਰ ਰਿਜ਼ਾਈਨ ਕਰੇ ਆਪਣੀ ਐਕਸਪਰਟ ਓਪੀਨੀਅਨ ਦੇ ਸਕਣ।
ਜੀ ਅੱਛਾ ਡਾਕਟਰ ਸਾਹਿਬ, ਇੱਕ ਲੇਜ਼ਰ ਫ੍ਰੇ ਦੀ ਗੱਲ ਕਰਦੇ ਆਪਾਂ, ਫ੍ਰੀ ਮਾਰਕੀਟ ਦੀ, ਉਹਨੂੰ ਧਿਆਨ ਚ ਰੱਖਦਿਆਂ ਹੋਇਆ ਮੇਰਾ ਸਵਾਲ ਸੀ ਕਿ ਜਿਹੜੀ ਕੈਪਿੰਗ ਦੀ ਗੱਲ ਕਰ ਲੈਂਦੇ ਆਪਾਂ, ਕਮਿੰਗ ਬੈਕ ਟੂ ਦੀ ਸਟੋਰੀ ਅਬਾਊਟ ਕਿ ਰੈਂਟਲ ਪ੍ਰਾਈਸਿਸ ਦੇ ਵਿੱਚ ਬਹੁਤ ਰੇਟ ਹਾਈਕ ਹੋ ਰਿਹਾ, ਤੇ ਕੈਪਿੰਗ ਦੇ ਫਿਨੋਮੀਨਾ ਨੂੰ ਆਪਾਂ ਕਿੱਦਾਂ ਲਈਏ, ਬਿਕੋਜ਼ ਵੀ ਆਰ ਲਿਵਿੰਗ ਇਨ ਫ੍ਰੀ ਮਾਰਕੀਟ, ਅਵਰ ਕੰਟਰੀ ਬਿਲੀਵ ਇਨ ਫ੍ਰੀ ਮਾਰਕੀਟ, ਬਟ ਦੇਰ ਆਰ ਸਟਿਲ ਸਮਟਾਈਮਸ ਦੇ ਇੰਪੋਜ ਕੈਪਸ ਕਿ 2.5% ਇਨਕਰੀਜ਼ ਕਰੋ, ਕਈਆਂ ਨੂੰ ਐਗਜੈਪਸ਼ਨ ਹੈ। ਸੋ ਕੈਪ ਫਾਰਮੂਲਾ ਕਿਸੇ ਨਾ ਕਿਸੇ ਸਟੇਜ ਤੇ ਵਰਕ ਕਰਦਾ ਕਿ ਉਹਨੂੰ ਰੱਖਣਾ ਚਾਹੀਦਾ ਜਾਂ ਇਟ ਸ਼ੁੱਡ ਬੀ ਫ੍ਰੀ ਮਾਰਕੀਟ?
ਜੀ ਤੁਸੀਂ ਜੀ ਦੋ ਜਵਾਬ ਨੇ। ਪਹਿਲਾ ਜਵਾਬ ਤੇ ਹੈ ਕਿ ਜਿਹੜੇ ਸਰਕਾਰੀ ਕੈਪਸ ਨੇ ਨਾ, ਇਹ ਕੰਮ ਨਹੀਂ ਕਰਦੇ, ਇਹ ਫ੍ਰੀ ਮਾਰਕੀਟ ਤੇ ਅਸਰ ਕਰਦੇ ਨੇ, ਤੇ ਇਹਨਾਂ ਦੇ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ। ਅੱਛਾ, ਪਹਿਲੀ ਤਾਂ ਇਹ ਗੱਲ ਹੋ ਗਈ। ਅੱਛਾ, ਫਿਰ ਤੁਸੀਂ ਪ੍ਰੋਟੈਕਸ਼ਨ ਕਿਸ ਤਰ੍ਹਾਂ ਦੋ? ਪ੍ਰੋਟੈਕਸ਼ਨ ਆਉਂਦੀ ਹੈ ਸਪਲਾਈ ਤੋਂ, ਕਿ ਜਿਸ ਵੇਲੇ ਇਨਫ ਸਪਲਾਈ ਹੋਏਗੀ ਤੇ ਕੰਪੀਟੀਸ਼ਨ ਹੋਏਗਾ, ਜਿਸ ਵੇਲੇ ਕੰਪੀਟੀਸ਼ਨ ਨਹੀਂ ਹੋਏਗਾ, ਘੱਟ ਸਪਲਾਈ ਹੋਏਗੀ ਤੇ ਰੈਂਟ ਵਧਣਗੇ ਤੇ ਕੈਪਸ ਲਾਣੇ ਪੈਣਗੇ। ਅਸਲ ਜਿਹੜੀ ਕਹਾਣੀ ਹੁੰਦੀ ਨਾ, ਵਾਈ ਵੀ ਗੈਟ ਟੂ ਕੈਪਸ, is that we prevent enough construction of rental housing. ਉਹ ਅਸੀਂ ਕੀਤਾ 50 ਸਾਲ ਲੱਗੇ ਨੇ ਮੈਂ ਤੁਹਾਨੂੰ ਦੱਸ ਰਿਹਾ ਬਾਰ ਬਾਰ ਕਹਿੰਦਾ ਮੈਂ ਲੋਕਾਂ ਨੂੰ ਕਿ 50 ਸਾਲ ਤੋਂ ਇਹ ਮਸਲਾ ਬਣ ਰਿਹਾ ਸੀ ਅਸੀਂ ਤਵੱਜੋ ਨਹੀਂ ਦਿੱਤੀ ਜਿਸ ਵੇਲੇ ਤਵੱਜੋ ਕਰਾਓ ਫਿਰ ਵੀ ਕਿਧਰੇ ਹੋਰ ਗਵਰਨਮੈਂਟ ਚਲੀ ਜਾਂਦੀ ਸੀ ਕਿ ਇਹ ਲੈਕ ਆਫ ਸਪਲਾਈ ਦੀ ਵਜ੍ਹਾ ਦੇ ਨਾਲ ਡਿਮਾਂਡ ਵਧਦੀ ਹੈ ਡਿਮਾਂਡ ਵਧਣ ਦੀ ਵਜ੍ਹਾ ਦੇ ਨਾਲ ਕਿਰਾਏ ਵਧਦੇ ਨੇ ਫਿਰ ਸਰਕਾਰ ਜੰਪ ਲਾ ਕੇ ਆ ਜਾਂਦੀ ਕਿ ਨਹੀਂ ਜੀ ਅਸੀਂ ਇੰਪੋਜ ਕਰਨਗੇ 2.5% ਫਿਰ ਤੁਸੀਂ ਕਿਉਂ ਇੰਪੋਜ ਕਰੋਗੇ 2.5% ਸਰਕਾਰ ਦਾ ਕੰਮ ਹੈ ਨਾ ਕਿ ਤੁਸੀਂ ਅਫੋਰਡੇਬਲ ਹਾਊਸਿੰਗ ਪ੍ਰੋਵਾਈਡ ਕਰੋ ਉਹ ਤੁਸੀਂ ਕੀਤੀ ਨਹੀਂ ਹੁਣ ਮੈਂ ਤੁਹਾਨੂੰ ਮਿਸਾਲ ਦਿਆਂ ਕਿ ਯੂਰਪ ਵਿੱਚ ਨਾ ਜਿਸ ਤਰ੍ਹਾਂ ਤੁਸੀਂ ਪੈਰਿਸ ਚਲੇ ਜਾਓ ਜਾਂ ਜਰਮਨੀ ਫਰੈਂਕਫਰਟ ਚਲੇ ਜਾਓ ਤੇ ਉੱਥੇ 15% ਜਿਹੜੇ ਘਰ ਨੇ ਨਾ ਸ਼ਹਿਰ ਦੇ ਉਹ ਸਰਕਾਰੀ ਹੁੰਦੇ ਨੇ ਸਬਸਿਡਾਈਜ਼ਡ ਹਾਊਸਿੰਗ ਹੁੰਦੇ ਨੇ ਅਪ ਟੂ 15% ਬਲਕਿ ਮੇਰੇ ਖਿਆਲ ਹੈ ਕਿ ਫਰਾਂਸ ਵਿੱਚ ਇੱਕ ਲਾਅ ਹੈ ਕਿ ਤਕਰੀਬਨ 19% ਘਰ ਜਿਹੜੇ ਨੇ ਮਿਊਨਿਸਪੈਲਿਟੀ ਦੇ ਉਹ ਸਰਕਾਰੀ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੇ ਰੈਂਟ ਨਹੀਂ ਪੇ ਕਰ ਸਕਦੇ ਮਾਰਕੀਟ ਰੈਂਟ ਉਹ ਸਰਕਾਰੀ ਘਰ ਚ ਰਹਿ ਸਕਣ ਇੱਥੇ 5% ਵੀ ਨਹੀਂ ਨੇ ਕੈਨੇਡਾ ਚ ਯਾਨੀ ਟੋਰੋਂਟੋ ਵਿੱਚ ਜਿਹੜੇ ਨੇ 50,000 ਘਰ ਨੇ ਟੋਰੋਂਟੋ ਕਮਿਊਨਿਟੀ ਹਾਊਸਿੰਗ ਕਾਰਪੋਰੇਸ਼ਨ ਦੇ 50,000 ਡਵੈਲਿੰਗ ਯੂਨਿਟਸ ਤੇ ਅਸੀਂ ਸਰਕਾਰ ਆਪਣਾ ਕੰਮ ਵੀ ਨਹੀਂ ਕਰਦੀ ਤੇ ਉਹ ਪ੍ਰਾਈਵੇਟ ਸੈਕਟਰ ਤੇ ਫਰੀ ਮਾਰਕੀਟ ਤੇ ਜਾ ਕੇ ਜਿਹੜੀ ਇਹਨਾਂ ਨੇ ਪੰਗੇ ਕਰਦੀ ਨਤੀਜਾ ਕੀ ਹੈ ਕਿ ਇਵੈਂਚੁਅਲੀ ਉਹ ਸਾਰੇ ਰੈਂਟਸ ਵਧਣੇ ਨੇ ਐਸਾ ਥੋੜੀ ਕਿ ਵਧਣਗੇ ਨਹੀਂ ਇਵੈਂਚੁਅਲੀ ਦੇ ਵਿਲ ਇਨਕਰੀਜ਼ ਕਿਉਂਕਿ ਜਿਹੜਾ 2.5% ਦਾ ਕੈਪ ਹੈ ਨਾ ਉਹਨੂੰ ਕਹਿੰਦੇ ਨੇ ਵੇਕੈਂਸੀ ਡੀ ਕੰਟਰੋਲ ਵੇਕੈਂਸੀ ਡੀ ਕੰਟਰੋਲ ਦਾ ਮਤਲਬ ਇਹ ਹੈ ਕਿ ਅਗਰ ਤਾਂ ਤੁਸੀਂ ਕਿਰਾਏ ਤੇ ਰਹਿ ਰਹੇ ਹੋ ਤੇ ਅਗਲੇ ਸਾਲ ਤੁਹਾਡਾ ਕਿਰਾਇਆ 2.5% ਵਧੇਗਾ ਜਾਂ ਜਿੰਨਾ ਵੀ ਸਰਕਾਰ ਨੇ ਤੈਅ ਕੀਤਾ ਉੱਥੇ ਅਗਲੇ ਸਾਲ ਤੁਸੀਂ ਫਿਰ ਰਿਨਿਊ ਕਰਾ ਰਹੇ ਹੋ ਤੇ ਫਿਰ ਵਧੇਗਾ ਉਹ ਨਹੀਂ ਲੇਕਿਨ ਜਿਸ ਵੇਲੇ ਤੁਸੀਂ ਆਪਣਾ ਘਰ ਛੱਡ ਕੇ ਜਾਓਗੇ ਕੋਈ ਹੋਰ ਨਵਾਂ ਕਿਰਾਏਦਾਰ ਆਏਗਾ ਤੇ ਉਹ ਜਿਹੜਾ ਉਹਨੂੰ ਫਿਰ ਮਾਰਕੀਟ ਰੈਂਟ ਤੈਅ ਕਰਨਾ ਪਏਗਾ ਉਹ ਹੀ ਪੇ ਕਰੇਗਾ ਜਿਹੜਾ ਜਿਹੜਾ ਲੈਂਡਲੋਰਡ ਤੈਅ ਕਰ ਰਿਹਾ ਉਹ ਤੁਹਾਨੂੰ ਇਹ ਸਹੂਲਤ ਨਹੀਂ ਹੋਏਗੀ ਕਿ ਤੁਸੀਂ ਪਿਛਲੇ ਰੈਂਟਰ ਦੇ ਰੈਂਟ ਨੂੰ ਪੇ ਕਰੋ ਤੇ ਉਹ ਫਿਰ ਰੈਂਟ ਵੱਧ ਜਾਂਦੇ ਨੇ ਵਧਣ ਦੀ ਵਜ੍ਹਾ ਸਿਰਫ ਇੱਕ ਹੀ ਹੈ ਕਿ ਅਸੀਂ ਰੈਂਟਲ ਅਕੋਮੋਡੇਸ਼ਨ ਨਹੀਂ ਬਣਾਏ ਹੁਣ ਬਣਾਉਣ ਦਾ ਵਕਤ ਆ ਗਿਆ ਤੇ ਹੁਣ ਸਾਡੇ ਕੋਲ ਬਣ ਨਹੀਂ ਰਹੀ ਮਸਲਾ ਹੋਈ
ਤੇ ਇੱਕ ਮੈਂ ਤੁਹਾਨੂੰ ਸਟੋਰੀ ਸਰ ਉਹ ਪਤਾ ਨਹੀਂ ਤੁਹਾਡੇ ਦੌਰ ਚੋਂ ਨਿਕਲੀ ਹੋਏਗੀ ਕਿ ਨਹੀਂ ਜਿਹੜੇ ਗੋਸਟ ਵਾਲਾ ਸੀ ਚਲੋ ਆਪਾਂ ਕਦੇ ਫੇਰ ਇਹਨੂੰ ਕਰ ਲਾਂਗੇ ਸੋ ਜੇ ਹੁਣ ਆਪਾਂ ਅਲਟੀਮੇਟਲੀ ਇਸੇ ਦੇ ਉੱਤੇ ਆ ਕੇ ਇਹਦੀ ਗੱਲ ਕਰਦੇ ਹਾਂ ਕਿ ਜੋ ਕ੍ਰਾਈਸਿਸ ਗਰਾਊਂਡ ਤੇ ਦਿਖ ਰਹੀਆਂ ਨੇ ਉਹਦੇ ਵਿੱਚ ਬੜਾ ਹਿਊਜ ਗੈਪ ਹੈ ਆਪਾਂ ਸਮਝਦੇ ਹਾਂ ਠੀਕ ਹੈ ਤੁਹਾਡੀ ਤੇ ਸਾਡੀ ਕੌਣ ਸੁਣੇਗਾ ਪਰ ਫਿਰ ਵੀ ਤੁਸੀਂ ਜੇ ਕਿਤੇ ਕੋਈ ਰਸਤਾ ਸੁਜੈਸਟ ਕਰ ਰਹੇ ਹੋ ਤੁਸੀਂ ਵੈਸੇ ਸਾਰਾ ਕੁਝ ਦੱਸਤਾ ਪਰ ਸਿਰਫ ਹਾਊ ਕੈਨ ਯੂ ਕੰਕਲੂਡ ਯੋਰ ਕਨਵਰਸੇਸ਼ਨ ਜੇ ਮੈਂ 5 ਮਿੰਟ ਆਈ ਤੁਹਾਨੂੰ ਕਹਾਂਗੇ ਡਾਕਟਰ ਸਾਹਿਬ ਫਿਰ ਅਸੀਂ ਜੇ ਕਦੇ ਕੋਈ ਆਉਂਦਾ ਤਾਂ ਆਪਾਂ ਉਹਨਾਂ ਨੂੰ ਕੁਐਸਚਨ ਕਰ ਸਕਦੇ ਹਾਂ ਕਿ ਵਟ ਕੁਡ ਬੀ ਦੀ 4-5 ਸਟੈਪਸ ਸੋ ਦੈਟ ਵੀ ਕੈਨ ਹੈਂਡਲ ਦਿਸ ਸਿਚੁਏਸ਼ਨ ਔਰ ਵੀ ਕੈਨ ਈਜ਼ ਅਪ ਈਜ਼ ਆਊਟ ਦੀ ਸਿਚੁਏਸ਼ਨ ਕਿੱਦਾਂ ਦੇ ਕੋਈ 3-4 ਸਟੈਪਸ ਹੈਗੇ ਜਿਹੜੇ ਤੁਸੀਂ ਸੁਜੈਸਟ ਕਰ ਸਕਦੇ ਹੋ ਡਾਕਟਰ ਸਾਹਿਬ
ਬਿਲਕੁਲ ਮੈਂ ਜੀ ਫਰਾਈਡੇ ਨੂੰ ਨਾ ਇਸ ਫਰਾਈਡੇ ਨੂੰ ਮੈਂ CBC ਤੇ ਜਿਹੜੀ ਸਾਡਾ ਰੇਡੀਓ ਹੈ ਕੈਨੇਡਾ ਦਾ ਕੈਨੇਡੀਅਨ ਬ੍ਰੌਡਕਾਸਟਿੰਗ ਦਾ ਉਸ ਤੇ ਇੱਕ ਪ੍ਰੋਗਰਾਮ ਸਾਡੇ ਹਾਊਸਿੰਗ ਮਿਨਿਸਟਰ ਦੇ ਨਾਲ ਸ਼ੌਨ ਫਰੇਜ਼ਰ ਦੇ ਨਾਲ ਤੇ ਮਿਨਿਸਟਰ ਸਾਹਿਬ ਨੇ ਬੜੀ ਚੰਗੀ ਗੱਲ ਕੀਤੀ ਉਹਨੇ ਕਿਹਾ ਜੀ ਹੁਣ ਵਾਰ ਫੁਟਿੰਗ ਤੇ ਘਰ ਬਣਾਉਂਦੇ ਨੇ ਤੇ ਮੈਂ ਕਿਹਾ ਜੀ ਬਿਲਕੁਲ ਸਹੀ ਹੈ ਵਾਰ ਫੁਟਿੰਗ ਤੇ ਹੀ ਬਣਾਉਂਦੇ ਨੇ ਕਿ ਜਿਸ ਵੇਲੇ ਸੈਕਿੰਡ ਵਰਲਡ ਵਾਰ ਦੇ ਬਾਅਦ ਫੌਜੀ ਵਾਪਸ ਆਏ ਨੇ ਇੱਥੇ ਕੈਨੇਡਾ 'ਚ ਤੇ ਉਹਨਾਂ ਨੂੰ ਘਰ ਦੇਣ ਵਾਸਤੇ ਪੂਰੇ ਮੁਲਕ 'ਚ ਛੋਟੇ ਛੋਟੇ ਜਗ੍ਹਾ ਜਗ੍ਹਾ ਘਰ ਬਣੇ ਸਨ ਬੜੀ ਮੈਸਿਵ ਸਪਲਾਈ ਕੀਤੀ ਸੀ ਹੁਣ ਉਹ ਹੀ ਵਕਤ ਆ ਗਿਆ ਕਰਨ ਦਾ ਤੇ ਕਰਨਾ ਕਿਸ ਤਰ੍ਹਾਂ ਕਿਤੇ ਕਿ ਤੁਹਾਨੂੰ ਚਾਹੀਦਾ ਲੈਂਡ ਲੇਬਰ ਐਂਡ ਕੈਪੀਟਲ ਕੈਪੀਟਲ ਹੈ ਮਨੀ ਇਸੇ ਲਈ ਸਰਕਾਰ ਨੂੰ ਬੜੇ ਮੈਸਿਵ ਲੋਨ ਜਿਹੜੇ ਨੇ ਉਹ ਉਹਨਾਂ ਨੂੰ ਸਬਸਿਡਾਈਜ਼ ਕਰਨਾ ਪੈ ਰਿਹਾ ਕਿ ਅਗਰ ਮਾਰਕੀਟ 'ਚ ਲੋਨ ਮਿਲ ਰਿਹਾ 5% ਤੇ ਡਿਵੈਲਪਰ ਨੂੰ ਜਾਂ 7% ਤੇ ਉਹਨੂੰ ਕਿਸੇ ਤਰ੍ਹਾਂ ਇੰਸ਼ੋਰ ਕਰਕੇ ਜਾਂ ਉਹਨੂੰ ਸਬਸਿਡਾਈਜ਼ ਕਰਨਾ ਪਏਗਾ ਲੋਨ ਨੂੰ ਘੱਟ ਕਰਨਾ ਪਏਗਾ ਨਹੀਂ ਤੇ ਕੋਸਟ ਵੱਧ ਜਾਣੀ ਕੰਸਟਰਕਸ਼ਨ ਦੀ ਇੱਕ ਤੇ ਉਹ ਦੂਜਾ ਹੈ ਲੇਬਰ ਲੇਬਰ ਦਾ ਮਸਲਾ ਇਹ ਹੈ ਕਿ ਜਿਹੜੇ ਸਾਰੀ ਲੇਬਰ ਹੈ ਕੈਨੇਡਾ ਦੀ ਉਹ ਸਰਟੀਫਾਈਡ ਹੁੰਦੀ ਹੈ ਤੁਹਾਡੇ ਕੋਲ ਲਾਇਸੈਂਸ ਹੋਏਗਾ ਤਾਂ ਤੁਸੀਂ ਇਲੈਕਟ੍ਰੀਸ਼ੀਅਨ ਹੋ ਲਾਇਸੈਂਸ ਨਹੀਂ ਹੋਏਗਾ ਤਾਂ ਤੁਸੀਂ ਇਲੈਕਟ੍ਰੀਸ਼ੀਅਨ ਨਹੀਂ ਹੋ ਤੇ ਜਿਹੜੇ ਪ੍ਰੋਵਿੰਸ਼ੀਅਲ ਰੈਗੂਲੇਟਰਸ ਨੇ ਲਾਇਸੈਂਸਿੰਗ ਅਥਾਰਟੀਜ਼ ਨੇ ਉਹਨਾਂ ਨੂੰ ਮਜਬੂਰ ਕਰਨਾ ਪਏਗਾ ਸਰਕਾਰ ਫੈਡਰਲ ਗਵਰਨਮੈਂਟ ਦੇ ਨਾਲ ਮਿਲ ਕੇ ਕਿ ਪੂਰੀ ਦੁਨੀਆ ਤੋਂ ਜਿੱਧਰੋਂ ਵੀ ਸਾਨੂੰ ਇਲੈਕਟ੍ਰੀਸ਼ੀਅਨ ਲੱਭਦਾ ਜਿੱਧਰੋਂ ਵੀ ਸਾਨੂੰ ਪਲੰਬਰ ਲੱਭਦਾ ਉਹਨੂੰ ਲਓ ਉਹਨਾਂ ਨੂੰ ਟੈਂਪਰਰੀ ਵਰਕ ਤੇ ਕੈਨੇਡਾ ਬੁਲਾਓ ਜਿਸ ਤਰ੍ਹਾਂ ਜਰਮਨੀ ਨੇ ਇੱਕ ਵਕਤ 20 ਲੱਖ ਟਰਕਿਸ਼ ਬੁਲਾਏ ਸਨ ਅਸੀਂ ਕੋ ਮਿਲੀਅਨ ਇੱਕ ਪਲੰਬਰ ਤੇ ਕੰਟਰੈਕਟਰਸ ਤੇ ਇਲੈਕਟ੍ਰੀਸ਼ੀਅਨਸ ਤੇ ਰੂਫਰਸ ਤੇ ਬ੍ਰਿਕ ਵਾਲ ਫਾਊਂਡੇਸ਼ਨ ਮੇਕਰ ਇੱਕ ਬੜੀ ਤਾਦਾਦ ਜਿਹੜੀ ਹੈ ਨਾ ਲੇਬਰ ਸਪਲਾਈ ਦੀ ਉਹ ਲੈ ਕੇ ਆਉਣ ਫੈਡਰਲ ਗਵਰਨਮੈਂਟ ਫੈਸਿਲੀਟੇਟ ਕਰਨ ਇਮੀਗ੍ਰੇਟ ਕਰਨ ਉਹਨਾਂ ਨੂੰ ਟੈਂਪਰੇਰੀ ਵਰਕਰਸ ਦੇ ਤੌਰ ਤੇ ਫਿਰ ਕਿਨੇ ਜਿਹੜੀ ਪ੍ਰੋਵਿੰਸ਼ੀਅਲ ਅਥਾਰਟੀਜ਼ ਨੇ ਉਹ ਉਹਨਾਂ ਨੂੰ ਟ੍ਰੇਨ ਕਰਨ ਮਹੀਨਾ ਡੇਢ ਮਹੀਨੇ 'ਚ ਉਹਦੇ ਬਾਅਦ ਉਹਨੂੰ ਟੈਂਪਰੇਰੀ ਲਾਇਸੈਂਸ ਦੇਣ ਕਿਸੇ ਸੀਨੀਅਰ ਦੇ ਨਾਲ ਉਹ ਅਪ੍ਰੈਂਟਿਸਸ਼ਿਪ ਕਰਨ ਸਾਈਟ 'ਤੇ ਤਾਂ ਕਿ ਸਾਡੀ ਲੇਬਰ ਸਪਲਾਈ ਖਤਮ ਹੋ ਤੀਸਰੀ ਹੈ ਮਟੀਰੀਅਲ ਦੀ ਕਿ ਅਸੀਂ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਪ੍ਰੀ ਫੈਬ ਦੀ ਤਰਫ਼ ਜਾਏ, ਮੋਡਿਊਲਰ ਕੰਸਟਰਕਸ਼ਨ ਦੀ ਤਰਫ ਜਾਏ, ਤਾਂ ਕਿ ਅਸੀਂ ਘਰ ਦਿਨਾਂ ਹਫ਼ਤਿਆਂ ਚ ਖਤਮ ਕਰੀਏ, ਨਾ ਕਿ ਸਾਨੂੰ ਛੇ ਮਹੀਨੇ ਤੇ ਸਾਲ ਤੇ ਡੇਢ ਸਾਲ ਲੱਗਣ। ਇਹ ਚੀਜ਼ਾਂ ਹੋਣਗੀਆਂ ਤੇ ਫਿਰ ਹੀ ਘਰ ਬਣਨੇ, ਨਹੀਂ ਤੇ ਉਹ ਜਿਹੜੇ ਪਹਿਲੇ ਘਰ ਬਣਨੇ ਸੀ 270,000 ਸੀ ਬਣਾਉਂਦੇ ਸਾਲ ਚ ਕੈਨੇਡਾ ਚ, ਉਹ ਇਸ ਸਾਲ ਘੱਟ ਕੇ ਲੱਗਦਾ ਉਹ 2.5 ਲੱਖ ਵੀ ਨਹੀਂ ਬਣਨੇ ਸਾਡੇ ਕੋਲੋਂ, ਤੇ ਜ਼ਰੂਰਤ ਸਾਨੂੰ ਹੈ 5 ਲੱਖ ਘਰ ਸਾਲ ਦੀ ਬਣਾਉਣ ਦੀ। ਯਾਨੀ ਇਫ ਵੀ ਬਿਲਡ 500,000 ਹੋਮਸ ਫੋਰ ਦ ਨੈਕਸਟ 10 ਈਅਰਸ, ਫਿਰ ਤੇ ਕੋਈ ਫਰਕ ਪੈਣਾ ਕੀਮਤਾਂ ਤੇ, ਤੇ ਉਹ ਬਣਨੇ ਸਾਡੇ 2.5 ਲੱਖ ਵੀ ਨਹੀਂ ਸਾਡੇ ਕੋਲੋਂ। ਤੇ ਉਹ ਹੱਲ ਸਿਰਫ ਇਹ ਕੀ ਹੈ ਕਿ ਲੈਂਡ, ਲੇਬਰ ਐਂਡ ਕੈਪੀਟਲ ਤਿੰਨਾਂ ਤੇ ਸੀਰੀਅਸ ਪੁਸ਼ ਹੋਵੇ ਵਾਕ ਫੋਰ ਬਿਲਡ ਤੇ, ਤੇ ਫਿਰ ਹੀ ਕੁਛ ਹੋਣਾ।
ਤੇ ਕੀ ਹੈ ਕਿ ਮਿਊਨਿਸਪਲ ਲੈਵਲ ਤੇ ਘਰ ਬਣਾਉਣ ਵਾਲਾ ਜਿਹੜਾ ਤੁਹਾਡਾ ਉਹ ਪੁਆਇੰਟ ਸੀਗਾ ਕਿ 19% 20% ਵੀ ਹੁੰਦੇ ਆ, ਉਹ ਮੇਨ ਫੋਕਸ ਏਰੀਆ ਹੋਣਾ ਚਾਹੀਦਾ ਇਹਨਾਂ ਦਾ ਮੇਨ, ਨਹੀਂ ਤਾਂ ਚਲੋ ਉਧਰ ਧਿਆਨ ਜ਼ਰੂਰ ਦੇਣਾ, ਉਹਨੂੰ ਪਿੱਛੇ ਨਾ ਛੱਡਣ।
ਜੀ ਬਿਲਕੁਲ ਬਿਲਕੁਲ, ਘਰ ਬਣਨ ਵੀ ਘਰ ਅਫੋਰਡੇਬਲ ਹੋਣ, ਐਸਾ ਨਹੀਂ ਕਿ ਤੁਸੀਂ ਫਿਰ 3 ਮਿਲੀਅਨ ਦਾ ਘਰ ਬਣਾ ਕੇ ਕਹੋ ਜੀ ਮੈਂ ਘਰ ਬਣਾ ਦਿੱਤਾ। ਘਰ ਜਿਹੜੇ ਨੇ ਉਹ 3 ਲੱਖ ਤੋਂ 7 ਲੱਖ ਦੇ ਦਰਮਿਆਨ ਦੇ ਬਣਨ ਸਾਰੇ, ਤਾਂ ਕਿ ਲੋਕਾਂ ਦੀ ਅਫੋਰਡੇਬਿਲਿਟੀ ਚ ਰੇਂਜ ਚ ਹੋਣ।
ਫਿਰ ਤਾਂ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਆ ਜਾਊਗਾ, 3 ਲੱਖ ਦਾ ਘਰ ਲੈ ਦੋ। ਅੱਛਾ ਆਪਣੇ ਕਾਲਰ ਆਏ ਨੇ ਡਾਕਟਰ, ਪਲੀਜ਼ ਇੱਕ ਸੈਕਿੰਡ ਦਿਓਗੇ ਤੁਸੀਂ ਕਾਲਰ ਲੈ ਲਈਏ।
ਬਿਲਕੁਲ,
ਹਰਨੇਕ ਜੀ ਨੇ। ਹਾਂਜੀ
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਹਰਨੇਕ ਸਿੰਘ ਬੋਲਦਾ ਜੀ। ਮੈਂ ਕਿਹਾ ਜੀ ਆਪਾਂ ਗੁਰਦੁਆਰਾ ਸਾਹਿਬ ਨੂੰ ਤੇ ਜਾ ਕੇ ਬਾਹਰ ਡਿਸਟ੍ਰਿਕਟ ਮੈਰਿਜ ਹੋ ਰਹੀ ਹੈ ਉਹਨੂੰ ਕੰਪੇਅਰ ਕੀਤਾ, ਉੱਥੇ 100-100 ਡਾਲਰ ਦੀ ਖਰਚਾ ਲੱਗਦਾ ਪਲੇਟ ਦਾ, ਗੁਰਦੁਆਰਾ ਸਾਹਿਬ ਉਹਨੂੰ 10 ਡਾਲਰ ਚਾਰਜ ਕਰਦੇ ਆ, ਮੋਸਟਲੀ 10 ਡਾਲਰ ਕਰਦੇ ਆ ਹਨਾ, ਤੁਸੀਂ ਦੇਖੋ ਖਰਚੇ ਕਿੰਨੇ ਵਧੇ ਜੀ। ਆਪਾਂ ਇਹ ਤਾਂ ਆਪਣੇ ਤੇ ਡਿਪੈਂਡ ਕਰਦਾ ਵੀ ਮੈਂ ਕਿੰਨੀ ਫੈਮਲੀ ਨੂੰ ਸੱਦਣਾ, ਤੇ ਮੈਂ ਘੱਟ ਸੱਦ ਲਵਾਂ ਜੀ ਮੇਰੇ ਤੇ ਨਹੀਂ ਹੈ, ਮੈਂ ਤਾਂ ਬਸ ਗੁਰਦੁਆਰੇ 20 ਫੈਮਲੀ ਸੱਦ ਲਵਾਂ, ਆਪਣੇ ਘਰ ਦੀਆਂ ਸੱਦ ਲਵਾਂ, ਤਾਂ ਆਪਾਂ ਜੀ ਹੁਣ ਸਾਰੇ ਆਪਣੇ ਯਾਰ ਮਿੱਤਰ ਸਾਰੇ ਸੱਦਣੇ ਆ, ਤੇ ਫਿਰ ਉਹ ਤੇ 10 ਡਾਲਰ ਦੇ ਨਾਲ ਕੀ ਫਰਕ ਜਾਂਦੀ। ਹਾਂਜੀ ਹਾਂਜੀ
ਬਾਹਰ
ਹੋ ਰਹੀਆਂ ਜਿਹੜੀਆਂ ਡੈਸਟੀਨੇਸ਼ਨ ਉਹਨਾਂ ਵਿੱਚ ਬਹੁਤ ਜ਼ਿਆਦਾ ਫਰਕ ਆ, ਗੁਰਦੁਆਰਾ ਸਾਹਿਬ ਆਪਾਂ 10 ਡਾਲਰ ਚਾਰਜ ਕਰਦੇ ਆ, ਵੱਧ ਤੋਂ ਵੱਧ 10 ਡਾਲਰ ਮੋਸਟਲੀ ਪਰ ਪਰਸਨ ਦੇ, ਤੇ ਉਹ ਬਾਹਰ ਆਪਣੇ 40-40, 100-100 ਡਾਲਰ ਤੱਕ ਪਲੇਟ ਜਿੱਦਾਂ ਜਾਂਦੀ ਆ, ਤੇ ਆਪਾਂ ਉਹਨੂੰ ਕਿੱਦਾਂ ਕੰਪੇਅਰ ਕਰਦੇ ਹਾਂ। ਜੇ ਕਿਸੇ ਵਿੱਚ ਹਿੰਮਤ ਨਹੀਂ ਗੀ, ਥੋੜੇ ਬੰਦੇ ਥੋੜੇ ਗੁਰਦੁਆਰਾ ਸਾਹਿਬ ਆਪਣੇ ਥੋੜੀਆਂ ਫੈਮਲੀਆਂ ਸੱਦ ਲਾਓ ਨਾ, ਜ਼ਿਆਦਾ ਨਾ ਸੱਦੋ।
ਨਹੀਂ ਕਿਸ ਚੀਜ਼ ਦੀ ਤੁਸੀਂ ਕਹਿ ਰਹੇ ਹੋ ਦਸ ਸਾਲ, ਮੈਨੂੰ ਰਜਿਸਟ੍ਰੇਸ਼ਨ ਨਹੀਂ ਸਮਝ ਆਈ। ਮਸਲਾ ਸਮਝ ਲਾ ਕੀ ਆ ਇਹ, ਤੇ ਮੈਨੂੰ ਉਹਦਾ ਪਤਾ ਕਿ ਉਹ ਡੈਸਟੀਨੇਸ਼ਨ ਵੈਡਿੰਗ ਕੀ ਹੁੰਦੀ ਹੈ, ਪਰ ਉਹਦੇ ਨਾਲ ਇਹ ਇਸ਼ੂ ਕੀ ਆ ਉਹ ਸਾਡੀ ਨੀ ਸਮਝ ਆਇਆ ਡਾਕਟਰ ਸਾਹਿਬ, ਮੈਨੂੰ ਲੱਗਦਾ ਤੁਹਾਨੂੰ ਵੀ ਨੀ ਪੂਰੀ ਤਰ੍ਹਾਂ ਪਤਾ ਲੱਗਿਆ ਹੋਣਾ।
ਹੈਲੋ, ਸਮਝ ਨਹੀਂ ਆਏ
ਜੀ ਡਾਕਟਰ ਸਾਹਿਬ? ਹਾਂ ਮੇਰੇ ਲਈ ਸਮਝ ਨਹੀਂ ਆਏ ਡਾਕਟਰ ਸਾਹਿਬ, ਕੋਈ ਨੀ, ਮੈਂ ਦੁਬਾਰਾ ਇਹਦੇ ਤੇ ਨਾ ਰਿਸਰਚ ਕਰ ਲਾਂਗਾ ਹਰਨੇਕ ਜੀ ਨਾਲ ਦੁਬਾਰਾ ਗੱਲ ਕਰਕੇ, ਐਂਡ ਨਾਓ ਵੀ ਆਰ ਗੈਟਿੰਗ ਲੇਟ ਜੀ। ਥੈਂਕ ਯੂ ਸੋ ਵੈਰੀ ਮਚ ਫੋਰ ਯੋਰ ਟਾਈਮ ਐਂਡ ਵੰਡਰਫੁਲ ਕਨਵਰਸੇਸ਼ਨ ਐਂਡ ਪ੍ਰੋਵਾਈਡਿੰਗ ਸੱਚ ਗ੍ਰੇਟ ਇਨਸਾਈਟਸ ਜੀ।
ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ।
ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਇਹ ਸਨ ਹਰਨੇਕ ਜੀ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੂੰਗਾ, ਔਰ ਡਾਕਟਰ ਮੁਰਤਜ਼ਾ ਸਾਹਿਬ ਨੇ ਸਾਡੇ ਨਾਲ ਬਹੁਤ ਪਿਆਰੀਆਂ ਤੇ ਇਨਫੋਰਮੇਟਿਵ ਗੱਲਾਂ ਕੀਤੀਆਂ, ਤੇ ਮੇਰੇ ਖਿਆਲ ਚ ਤੁਹਾਨੂੰ ਵੀ ਉਹ ਕਿਤੇ ਨਾ ਕਿਤੇ ਰੋਸ਼ਨ ਕਰਨੀ ਜਾਂ ਕੁਝ ਫੈਸਲੇ ਲੈਣ ਦੇ ਵਿੱਚ। ਸਾਡੇ ਸਟੂਡੀਓ ਦਾ ਨੰਬਰ 416-620-1778, ਪਰ ਹੁਣ ਮੈਂ ਕਾਲ ਨਹੀਂ ਲੈ ਸਕਾਂਗਾ। ਮੇਰਾ ਆਪਣਾ ਨੰਬਰ 780-243-7033, 780-243-7033 ਮੇਰਾ ਨੰਬਰ ਹੈ ਜੀ। ਤੇ ਮੈਂ ਅੰਕ ਭਟਨਾਗਰ ਜੀ ਨੇ ਜੀ ਐਨ ਈ ਮੋਰਗੇਜਿਸ ਦੇ ਨਾਲ ਉਹਨਾਂ ਦਾ ਸੰਬੰਧ ਹੈ ਜੀ, 647-720-2023 ਇਹਨਾਂ ਦਾ ਨੰਬਰ ਹੈ। ਕਈ ਤਰ੍ਹਾਂ ਦੀਆਂ ਫਾਈਨੈਂਸ਼ੀਅਲ ਸੇਵਾਵਾਂ ਤੁਹਾਨੂੰ ਦਿੰਦੇ ਨੇ, ਮੋਰਗੇਜ, ਇਕੁਇਟੀ, ਸੋ ਇਸ ਤਰ੍ਹਾਂ ਦੀ ਜੇ ਕੋਈ ਤੁਹਾਡੇ ਕੋਲ ਕੋਈ ਜ਼ਰੂਰਤ ਹੋਵੇ, ਕੁਝ ਇਨਫੋਰਮੇਸ਼ਨ ਚਾਹੁੰਦੇ ਹੋਵੋ, ਤਾਂ ਕੁਇਕ ਨੰਬਰ ਹੈ ਜੀ 647-702-2023 ਤੇ ਤੁਸੀਂ ਮਯੰਕ ਭਟਨਾਗਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਤੇ ਮੋਮਿਨ ਹਲਾਲ ਮੀਟ ਐਂਡ ਗ੍ਰੋਸਰੀ ਸਟੋਰ ਸਾਡੇ ਸਪੋਂਸਰ ਨੇ ਪ੍ਰੋਗਰਾਮ ਦੇ, ਇਹਨਾਂ ਨੇ 6 ਅਕਤੂਬਰ ਤੋਂ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਜੀ, ਤੇ ਇਹਨਾਂ ਤੋਂ ਵੀ ਤੁਸੀਂ ਕਾਫੀ ਵਧੀਆ ਡਿਸਕਾਊਂਟ ਲੈ ਸਕਦੇ ਹੋ ਇਨ ਸਟੋਰ ਪਰਚੇਸ ਕਰਦੇ ਹੋ। ਜੇਕਰ ਗ੍ਰੋਸਰੀ ਆਈਟਮਸ ਤੇ ਸਾਰੀਆਂ ਗ੍ਰੋਸਰੀ ਆਈਟਮਸ ਤੇ 5% ਤੁਹਾਨੂੰ ਡਿਸਕਾਊਂਟ ਮਿਲ ਸਕਦਾ ਹੈ। 905-286 1998-905-286-1998 ਇਹਨਾਂ ਦਾ ਨੰਬਰ ਹੈ ਜੀ। ਸਵੇਰੇ 10 ਵਜੇ ਤੋਂ ਰਾਤ ਦੇ 9 ਵਜੇ ਤੱਕ ਖੁੱਲੇ ਰਹਿੰਦੇ ਨੇ ਤੇ ਐਡਰੈਸ ਹੈ 1010 ਗ੍ਰੀਨ ਕ੍ਰੈਸੈਂਟ ਯੂਨਿਟ ਨੰਬਰ 12 ਮਿਸੀਸਾਗਾ। ਤੇ ਇਸੇ ਤਰ੍ਹਾਂ ਜੀ ਸਾਡੇ ਕੋਲ ਰਾਜਾ ਬਾਦਸ਼ਾਹ ਸਾਹਿਬ ਉਹ ਵੀ ਸੇਵਾਵਾਂ ਦਿੰਦੇ ਨੇ ਜੀ। ਤੇ ਰਾਜਾ ਬਾਦਸ਼ਾਹ ਸਾਹਿਬ ਦੀ ਸੂਚਨਾ ਇਹ ਹੈ ਕਿ ਉਹਨਾਂ ਨੂੰ ਸੰਪਰਕ ਕਰਨਾ ਹੋਵੇ ਤਾਂ ਤੁਸੀਂ 647-237-2903-773 ਤੇ ਕਈ ਤਰ੍ਹਾਂ ਦੀ ਇੰਸ਼ੋਰੈਂਸ ਸੇਵਾਵਾਂ ਦਿੰਦੇ ਨੇ। ਜੇਕਰ ਤੁਹਾਡੇ ਕੋਲ ਦੋ ਕਾਰਾਂ ਤੇ ਇੱਕ ਕਾਰ ਹੋਵੇ ਤਾਂ ਤੁਸੀਂ ਇਹਨਾਂ ਤੋਂ$1,775 ਡਾਲਰ ਤੱਕ ਦੀ ਰਿਬੇਟ ਜਾਂ ਇਸ ਤੋਂ ਜ਼ਿਆਦਾ ਵੀ ਹਾਸਲ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਨਾਲ ਹੋਰ ਵੇਰਵੇ ਆਪਣੇ ਸਾਂਝੇ ਕਰੋਗੇ ਤੇ ਤੁਹਾਨੂੰ ਦੱਸ ਸਕਦਾ ਕਿ ਇਨ ਵਿਚ ਕੈਟੇਗਰੀ ਯੂ ਫਾਲ ਐਂਡ ਵਟ ਕਾਇੰਡ ਆਫ ਮੈਕਸੀਮਮ ਰੀਬੇਟਸ ਯੂ ਕੈਨ ਗੈਟ। ਤੇ ਮੇਰਾ ਸ਼ੋਅ ਸੁਣਨ ਲਈ ਫੋਨ ਕਰਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਹੁਣ ਹੋਏਗਾ ਖ਼ਬਰਾਂ ਦਾ ਬੁਲੇਟਿਨ, ਮੈਨੂੰ ਦਿਓ ਆਗਿਆ ਕੱਲ ਦੁਬਾਰਾ ਸਵੇਰੇ ਨਵੇਂ ਮਹਿਮਾਨ ਤੇ ਨਵੀਆਂ ਗੱਲਾਂ ਨਾਲ ਪ੍ਰੋਗਰਾਮ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਕੱਲ ਸਵੇਰੇ 8 ਵਜੇ
770 AM ਤੇ। ਖ਼ਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੁਣਤੀਆਂ ਖ਼ਬਰਾਂ। ਲਿਬਰਲਾਂ ਦੇ ਨਾਲ ਡੀਲ ਟੁੱਟਣ ਦੇ ਉੱਤੇ ਫਾਰਮਾ ਕੇਅਰ ਉੱਤੇ ਕੈਂਪੇਨ ਕਰੇਗੀ NDP। ਸੜਕ ਹਾਦਸੇ ਦੇ ਵਿੱਚ 2 ਵਿਅਕਤੀਆਂ ਦੇ ਮਾਰੇ ਜਾਣ ਤੋਂ ਮਗਰੋਂ ਡਰਾਈਵਰ ਹਿਰਾਸਤ ਵਿੱਚ। 2 ਗੱਡੀਆਂ ਦੀ ਟੱਕਰ ਤੋਂ ਬਾਅਦ 4 ਵਿਅਕਤੀ ਹਿਰਾਸਤ ਵਿੱਚ। ਟੋਰਾਂਟੋ ਦੇ ਪਾਰਕਾਂ ਦੇ ਵਿੱਚ ਸ਼ਰਾਬ ਪੀਣ ਦੇ ਪਾਇਲਟ ਪ੍ਰੋਜੈਕਟ ਵਿੱਚ 31 ਮਾਰਚ ਤੱਕ ਦਾ ਕੀਤਾ ਗਿਆ ਵਾਅਦਾ। ਗੱਡੀਆਂ ਦੀ ਆਮੋ ਸਾਹਮਣੇ ਹੋਈ ਟੱਕਰ ਦੇ ਵਿੱਚ 4 ਵਿਅਕਤੀ ਹੋਏ ਜ਼ਖਮੀ। ਹੁਣ ਖ਼ਬਰਾਂ ਵਿਸਥਾਰ ਨਾਲ। ਡਾਕਟਰਾਂ ਦੇ ਵੱਲੋਂ ਲਿਖੇ ਨੁਸਖੇ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਦੇ ਲਈ ਲਿਆਂਦੇ ਜਾਣ ਵਾਲੇ ਬਿੱਲ ਦੇ ਲਈ ਜੇ ਲਿਬਰਲ ਪਾਰਟੀ ਵਿਰੋਧੀ ਧਿਰ ਵੱਲੋਂ ਤੈਅ ਕੀਤੇ ਮਾਪਦੰਡਾਂ ਉੱਤੇ ਖਰੀ ਨਹੀਂ ਉਤਰਦੀ ਤਾਂ ਅਗਲੀਆਂ ਚੋਣਾਂ ਦੇ ਵਿੱਚ ਫੈਡਰਲ NDP ਇਸ ਫਾਰਮਾ ਕੇਅਰ ਨੂੰ ਕੇਂਦਰੀ ਮੁੱਦਾ ਬਣਾਵੇਗੀ। ਹਾਊਸ ਆਫ ਕਾਮਨਸ ਦੇ ਵਿੱਚ ਅਹਿਮ ਮੁੱਦਿਆਂ ਦੇ ਉੱਤੇ ਲਿਬਰਲਾਂ ਦਾ ਸਾਥ ਦੇਣ ਦੇ ਲਈ NDP ਵੱਲੋਂ ਕੀਤੀ ਗਈ ਡੀਲ ਵਿੱਚ ਲਿਬਰਲਾਂ ਵੱਲੋਂ ਬਕਾਇਦਾ ਇਹ ਕਰਾਰ ਕੀਤਾ ਗਿਆ ਸੀ ਕਿ ਇਸ ਸਾਲ ਨੈਸ਼ਨਲ ਫਾਰਮਾ ਕੇਅਰ ਦੇ ਲਈ ਫਰੇਮਵਰਕ ਤਿਆਰ ਕਰਨ ਵਾਸਤੇ ਸਰਕਾਰ ਬਿੱਲ ਪੇਸ਼ ਕਰੇਗੀ। ਇਸ ਵੀਕਐਂਡ ਉੱਤੇ ਹੈਮਿਲਟਨ ਵਿੱਚ ਹੋਏ ਆਪਣੇ ਨੀਤੀ ਸੰਬੰਧੀ ਇਜਲਾਸ ਵਿੱਚ NDP ਮੈਂਬਰਾਂ ਨੇ ਐਮਰਜੈਂਸੀ ਮਤਾ ਲਿਆ ਕੇ ਇਹ ਸਪਸ਼ਟ ਕਰ ਦਿੱਤਾ ਕਿ ਜੇ ਲਿਬਰਲਾਂ ਦੇ ਵੱਲੋਂ ਯੂਨੀਵਰਸਲ ਹੈਪਰੀਹੈਂਸਿਵ ਤੇ ਪਬਲਿਕ ਫਾਰਮਾਕੇਅਰ ਪ੍ਰੋਗਰਾਮ ਦੇ ਪ੍ਰਤੀ ਆਪਣੀ ਵਚਨਬੱਧਤਾ ਨਹੀਂ ਪੂਰੀ ਕੀਤੀ ਜਾਂਦੀ ਤਾਂ ਉਨ੍ਹਾਂ ਵੱਲੋਂ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਜਾਵੇਗਾ। NDP ਦੀ ਨੈਸ਼ਨਲ ਡਾਇਰੈਕਟਰ ਐਨ ਮੈਗਰੇਟ ਨੇ ਆਖਿਆ ਕਿ ਇਹ ਬਿੱਲ ਲੈ ਕੇ ਆਉਣਾ ਉਨ੍ਹਾਂ ਦੀ ਪਾਰਟੀ ਦੀ ਮੁੱਖ ਤਰਜੀਹ ਹੈ। ਉਨ੍ਹਾਂ ਨੇ ਆਖਿਆ ਕਿ ਪਾਰਲੀਮੈਂਟੇਰੀਅਨਸ ਇਸ ਹਫ਼ਤੇ ਹਾਊਸ ਆਫ ਕਾਮਨਸ ਦੇ ਵਿਚ ਪਰਤ ਰਹੇ ਨੇ ਤੇ NDP ਵੇਖੇਗੀ ਕਿ ਇਸ ਬਿੱਲ ਤੇ ਜ਼ਰੂਰ ਅਮਲ ਹੋਵੇ। ਸ਼ਨੀਵਾਰ ਨੂੰ NDP ਦੇ ਇਜਲਾਸ ਵਿਚ ਜਗਮੀਤ ਸਿੰਘ ਨੇ ਸਪਸ਼ਟ ਕੀਤਾ ਕਿ ਪਾਰਟੀ ਤਬਦੀਲੀ ਲੈ ਕੇ ਆਉਣ ਤੇ ਕੈਨੇਡਾ ਦੇ ਪੁਨਰ ਨਿਰਮਾਣ ਦੇ ਲਈ ਵਚਨਬੱਧ ਹੈ। ਮਿਸੀਸਾਗਾ ਵਿਚ ਕੁਈਨ ਐਲੀਜ਼ਾਬੈਥ ਵੇ ਉੱਤੇ ਹੋਏ ਹਾਦਸੇ ਦੇ ਵਿਚ 2 ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਇਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਐ। ਇਹ ਜਾਣਕਾਰੀ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦਿੱਤੀ। ਇਹ ਹਾਦਸਾ ਐਤਵਾਰ ਨੂੰ ਅੱਧੀ ਰਾਤ ਤੋਂ ਬਾਅਦ ਮਿਸੀਸਾਗਾ ਰੋਡ ਉੱਤੇ ਹਾਈਵੇ ਦੀਆਂ ਟੋਰਾਂਟੋ ਜਾਣ ਵਾਲੀਆਂ ਲੇਨਜ਼ ਦੇ ਉੱਤੇ ਵਾਪਰਿਆ। ਪੁਲਿਸ ਨੇ ਹਾਦਸੇ ਵਿਚ ਮਾਰੇ ਗਏ 2 ਵਿਅਕਤੀਆਂ ਦੇ ਸੰਬੰਧ ਵਿਚ ਕੋਈ ਵੀ ਜਾਣਕਾਰੀ ਜਾਰੀ ਨਹੀਂ ਕੀਤੀ ਪਰ ਆਖਿਆ ਹੈ ਕਿ ਨਸ਼ਾ ਕਰਕੇ ਗੱਡੀ ਚਲਾਉਣ ਦੇ ਮਾਮਲੇ ਦੇ ਵਿਚ ਇਕ ਵਿਅਕਤੀ ਜੋ ਕਿ ਆਪਣੇ 30 ਸਾਲ ਦੀ ਉਮਰ ਵਿਚ ਸੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐਤਵਾਰ ਨੂੰ ਇਸ ਹਾਦਸੇ ਦੇ ਕਾਰਨ ਐਰਨ ਮਿਲਜ਼ ਪਾਰਕਵੇ ਤੇ ਮਿਸੀਸਾਗਾ ਰੋਡ ਦਰਮਿਆਨ ਹਾਈਵੇ ਦੀਆਂ ਈਸਟ ਵੱਲ ਲੇਨਜ਼ ਨੂੰ ਲੰਬੇ ਸਮੇਂ ਦੇ ਲਈ ਪੂਰੀ ਤਰ੍ਹਾਂ ਬੰਦ ਰੱਖੇ ਜਾਣ ਤੋਂ ਬਾਅਦ ਖੋਲ ਦਿੱਤਾ ਗਿਆ। ਇਸ ਹਾਦਸੇ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਰੱਖਣ ਵਾਲੇ ਨੂੰ ਪੁਲਿਸ ਦੇ ਨਾਲ ਸੰਪਰਕ ਕਰਨ ਦੇ ਲਈ ਆਖਿਆ ਗਿਆ। ਐਤਵਾਰ ਸਵੇਰੇ ਬ੍ਰੈਂਪਟਨ ਦੇ ਵਿਚ 2 ਗੱਡੀਆਂ ਦੀ ਟੱਕਰ ਤੋਂ ਬਾਅਦ 4 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਬ੍ਰੈਂਪਟਨ ਦੇ ਬ੍ਰਿਮਲੀ ਰੋਡ ਤੇ ਕਲਾਰਕ ਬੁਲੇਵਰਡ ਏਰੀਏ ਦੇ ਵਿਚ ਰਾਤ 1:17 ਦੇ ਨੇੜੇ ਤੇੜੇ ਹੋਏ ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ। ਹਾਦਸੇ ਵਿਚ 2 ਗੱਡੀਆਂ ਸ਼ਾਮਲ ਸਨ। ਇਕ ਡਰਾਈਵਰ ਨੂੰ ਗੰਭੀਰ ਪਰ ਸਥਿਰ ਹਾਲਤ ਦੇ ਵਿਚ ਹਸਪਤਾਲ ਲਿਜਾਇਆ ਗਿਆ। 4 ਵਿਅਕਤੀ ਪੈਦਲ ਹੀ ਹਾਦਸੇ ਵਾਲੀ ਥਾਂ ਤੋਂ ਖਿਸਕ ਗਏ। ਪੁਲਿਸ ਨੇ ਬਾਅਦ ਵਿਚ ਆਖਿਆ ਕਿ 4ਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੀਲ ਪੁਲਿਸ ਦੀ ਕਾਂਸਟੇਬਲ ਸਾਰਾ ਪੈਂਟਨ ਨੇ ਆਖਿਆ ਕਿ ਦੂਜਾ ਵਿਅਕਤੀ ਜਿਸ ਨੂੰ ਮਾਮੂਲੀ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ ਹਿਰਾਸਤ ਵਿਚ ਲਏ ਗਏ 4 ਵਿਅਕਤੀਆਂ ਵਿਚੋਂ ਇਕ ਹੈ। ਉਧਰ ਇਜ਼ਰਾਈਲ ਤੇ ਹਮਾਸ ਦਰਮਿਆਨ ਚੱਲ ਰਹੀ ਜੰਗ ਦੇ ਵਿਚ 5 ਕੈਨੇਡੀਅਨ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਫੈਡਰਲ ਸਰਕਾਰ ਨੇ ਐਤਵਾਰ ਨੂੰ ਆਖਿਆ ਕਿ ਲੈਬਨਾਨ ਦੇ ਵਿਚ ਮੌਜੂਦ ਕੈਨੇਡੀਅਨਜ਼ ਨੂੰ ਵੀ ਉਥੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸ਼ਨੀਵਾਰ ਨੂੰ ਜਿੱਥੇ 4 ਕੈਨੇਡੀਅਨਜ਼ ਦੇ ਮਾਰੇ ਜਾਣ ਦੀ ਖ਼ਬਰ ਸੀ ਹੁਣ ਉੱਥੇ ਐਤਵਾਰ ਨੂੰ ਇਹ ਗਿਣਤੀ ਵੱਧ ਕੇ 5 ਹੋ ਗਈ ਹੈ। ਇਹਨਾਂ ਤੋਂ ਇਲਾਵਾ 3 ਹੋਰਨਾਂ ਲਾਪਤਾ ਕੈਨੇਡੀਅਨਸ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪਾਰਲੀਮੈਂਟ ਹਿੱਲ ਉੱਤੇ ਇਸ ਸੰਬੰਧ ਵਿੱਚ ਮੁਜ਼ਾਹਰੇ ਦੌਰਾਨ ਆਟਵਾ ਦੇ ਵਿੱਚ ਟੈਕਨੀਕਲ ਬਰੀਫਿੰਗ ਦਿੰਦਿਆਂ ਗਲੋਬਲ ਅਫੇਅਰਸ ਕੈਨੇਡਾ ਦੀ ਅਸਿਸਟੈਂਟ ਡਿਪਟੀ ਮਿਨਿਸਟਰ ਫਾਰ ਕਾਉਂਸਲਰ ਸਿਕਿਉਰਿਟੀ ਐਂਡ ਐਮਰਜੈਂਸੀ ਮੈਨੇਜਮੈਂਟ ਜੂਲੀ ਨੇ ਇਹ ਐਲਾਨ ਕੀਤਾ। ਉਨ੍ਹਾਂ ਨੇ ਆਖਿਆ ਕਿ ਅਸੀਂ ਲਾਪਤਾ ਕੈਨੇਡੀਅਨਸ ਦਾ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਉਨ੍ਹਾਂ ਨੂੰ ਲੱਭ ਕੇ ਕੈਨੇਡਾ ਲਿਆਉਣਾ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ ਪਿਛਲੇ ਵੀਕਐਂਡ ਹਮਾਸ ਦੇ ਅੱਤਵਾਦੀਆਂ ਦੇ ਵੱਲੋਂ ਇਜ਼ਰਾਈਲ ਉੱਤੇ ਹਮਲਾ ਬੋਲ ਕੇ ਕਈ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਤੇ ਬਦਲਾ ਲਓ ਕਾਰਵਾਈ ਦੇ ਵਿੱਚ ਇਜ਼ਰਾਈਲ ਵੱਲੋਂ ਗਾਜ਼ਾ ਉੱਤੇ ਹਵਾਈ ਹਮਲਾ ਬੋਲਿਆ ਗਿਆ ਸੀ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰੇ ਜਾ ਚੁੱਕੇ ਨੇ, ਜ਼ਖਮੀ ਹੋਏ ਹਨ ਤੇ ਬੇਘਰ ਵੀ ਹੋ ਗਏ ਨੇ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਇਜ਼ਰਾਈਲ ਹਮਾਸ ਜੰਗ ਦੇ ਵਿੱਚ 5 ਕੈਨੇਡੀਅਨਸ ਦੇ ਮਾਰੇ ਜਾਣ ਦੀ ਸਰਕਾਰ ਨੇ ਕੀਤੀ ਪੁਸ਼ਟੀ। ਲਿਬਰਨਾ ਦੇ ਨਾਲ ਡੀਲ ਟੁੱਟਣ ਉੱਤੇ ਫਾਰਮਾਕੇਅਰ ਉੱਤੇ ਕੈਂਪੇਨ ਕਰੇਗੀ ਐਨਡੀਪੀ। ਹਾਦਸੇ ਵਿੱਚ 2 ਵਿਅਕਤੀਆਂ ਦੇ ਮਾਰੇ ਜਾਣ ਤੋਂ ਮਗਰੋਂ ਡਰਾਈਵਰ ਹਿਰਾਸਤ ਵਿੱਚ, 2 ਗੱਡੀਆਂ ਦੀ ਟੱਕਰ ਤੋਂ ਬਾਅਦ 4 ਵਿਅਕਤੀ ਹਿਰਾਸਤ ਵਿੱਚ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ ਹੁਣ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023
शगुफ्ता दिली तुम्ही से मिली, अजब कैफियत है निगाह में। शगुफ्ता दिली तुम्ही से मिली, अजब कैफियत है निगाह में। ये मोहब्बतें जुनू लज्जतें, खुमारी है तेरी पनाह में। शगुफ्ता दिली तुम्ही से मिली, अजब कैफियत है निगाह में।
The views expressed on the preceding program may not necessarily be those of the owner or management of WTOR radio station.
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ, ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9282 519-569-9282।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ with private room, in-house mortgage and lawyers team, in-house projects investment opportunity. Fir der ka di, aao te join karo Executive Homes Realty ya call karo 905-890-1300 ya visit karo ehrb.ca.
ਤੁਸੀ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਤੁਸੀ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੋਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com ਲੋਕਲ